ਨਾਗਪੁਰ ਜੇਲ੍ਹ ਨੂੰ ਚਾਲੇ। ਦਾਸ ਨੂੰ ਲੰਮੇ ਪੰਧ ਦਾ ਖਿਆਲ ਕਰਕੇ ਸੁਪਰਡੈਂਟ ਨੇ ਪੰਜੀਰੀ ਸੰਜਾ ਕੇ ਨਾਲ ਲੈ ਜਾਣ ਦਾ ਖੁਸ਼ਾ ਦੇ ਦਿੱਤਾ। ਖੁੱਲ੍ਹੀ ਰਸਦ, ਸਿਰਖਿੰਡੀ ਅਤੇ ਪੰਜਵਾਂ ਮੈਦੇ ਮੇਵਿਆਂ ਦੀ ਦੇ ਦਿੱਤੀ। ਸੋ ਦਾਸ ਨੇ ਪੰਜੀਰੀ ਸਜਾ ਕੇ ਸਰਬਲੋ ਦੀ ਛੋਟੀ ਕੜਾਹੀ ਭਰ ਲਈ, ਉੱਪਰੋਂ ਸਰਬਲੋ ਦੇ ਥਾਲੇ ਨਾਲ ਕੱਜ ਲਈ ਅਤੇ ਆਸਣ ਵਿੱਚ ਲਪੇਟ ਕੇ ਆਪਣੇ ਬਗਲੇ ਮਾਰੀ। ਪੰਧਾਊਆਂ ਦੇ ਤਿਆਰੇ ਵੱਜ ਗਏ ਅਤੇ ਪਿੱਛੇ ਰਹੇ ਵੀਰਾਂ ਨਾਲ ਵੈਰਾਗ ਜੁਦਾਈਆਂ ਦੀਆਂ ਗਲਵੱਖੜੀਆਂ ਪਾਈਆਂ। ਛੁੱਟਣ ਵਿੱਚ ਨਾ ਆਉਣ, ਵੈਰਾਗ ਉਮਡਾਈਆਂ ਅੱਖੜੀਆਂ ਉਛਲ ਉਛਲ ਪਵਨ। ਜੇਲ੍ਹ ਕਰਮਚਾਰੀ ਅਤੇ ਮਦਰਾਸੀ ਕਾਂਗਰਸੀ ਕੈਦੀ ਸਿੰਘਾਂ ਦਾ ਵਿਰਹੋਂ ਵੈਰਾਗ ਪਿਆਰ ਵੇਖ ਵੇਖ ਹੈਰਾਨ ਹੋਵਨ। ਇਤਨੇ ਨੂੰ ਸਾਨੂੰ ਵਿਦਾ ਕਰਨ ਲਈ ਜੇਲ੍ਹ ਅਫਸਰ ਉਤਾਵਲੇ ਹੋਏ ਗਏ। ਮਿਸਟਰ ਡੇਵਿਸ ਨੇ ਆਖਰੀ ਐਡਰੈਸ ਖੜ੍ਹੇ ਖੜੋਤੇ ਹੀ ਦਿੱਤਾ ਅਤੇ ਅਖੀਰ ਵਿੱਚ ਆਖਿਆ ਕਿ ਦੇਖੋ, ਅਸੀਂ ਤੁਹਾਡੇ ਨਾਲ ਪੂਰਨ ਮਿੱਤਰਾਨਾ ਸਲੂਕ ਕੀਤਾ ਹੈ, ਜੋ ਇਨਸਾਨੀ ਫਿਤਰਤ ਲਈ ਲਾਜ਼ਮੀ ਸੀ। ਤੁਸੀਂ ਵੀ ਸਾਡੇ ਨਾਲ ਸ਼ਰੀਫਾਨਾ ਵਰਤਾਓ ਕੀਤਾ ਹੈ। ਜਿਤਨਾ ਚਿਰ ਤੁਸੀਂ ਇੱਥੇ ਰਹੇ, ਅਸੀਂ ਤੁਹਾਨੂੰ ਕਦੇ ਕੈਦੀ ਨਹੀਂ ਜਾਤਾ, ਅਤੇ ਹੁਣ ਅਸੀਂ ਤੁਹਾਨੂੰ ਕੈਦੀਆਂ ਦੀ ਨਿਆਂ ਇੱਥੋਂ ਨਹੀਂ ਤੋੜਦੇ। ਨਾ ਹੀ ਤੁਹਾਡਾ ਲਿਬਾਸ ਪਹਿਰਾਵਾ ਕੈਦੀਆਂ ਵਾਲਾ ਹੈ, ਨਾ ਹੀ ਕੈਦੀਆਂ ਵਾਲੇ ਕੈਦ ਬੰਧਨ ਤੁਹਾਡੇ ਉੱਤੇ ਲਾਏ ਗਏ ਹਨ, ਨਾ ਬੇੜੀ ਨਾ ਹੱਥਕੜੀ। ਸਾਨੂੰ ਪੂਰਨ ਨਿਸ਼ਚਾ ਹੈ ਕਿ ਤੁਸੀਂ ਸਾਡੀ ਪੈਜ ਰੱਖੋਗੇ। ਫਿਰ ਮੇਰੇ ਵੱਲ ਮੁਖਾਤਬ ਹੋ ਕੇ ਆਖਿਆ ਕਿ ਤੁਸੀਂ ਇਸ ਰਾਜਪੂਤ ਪ੍ਰੀਥੀ ਸਿੰਘ ਦੀ ਜ਼ਿੰਮੇਵਾਰੀ ਲੈਂਦੇ ਹੋ ਕਿ ਇਸ ਨੂੰ ਵੀ ਖੁੱਲ੍ਹੇ ਹੀ ਬਿਨਾਂ ਬੇੜੀ ਹੱਥਕੜੀ ਦੇ ਬੰਧਨਾਂ ਤੋਂ ਤੁਹਾਡੇ ਨਾਲ ਤੋਰ ਦਿੱਤਾ ਜਾਵੇ, ਕਿਉਂਕਿ ਉਹ ਉਸ ਨੂੰ ਆਦੀ ਭਗੌੜਾ ਸਮਝਦੇ ਹੋਏ ਉਸ ਤੋਂ ਡਰਦੇ ਸਨ ਕਿ ਕਿਤੇ ਫਿਰ ਨਾ ਚੰਦ ਚਾੜ ਦੇਵੇ। ਦਾਸ ਨੂੰ ਜ਼ਿੰਮੇਵਾਰੀ ਲੈਣ ਦੀ ਕੀ ਲੋੜ ਸੀ, ਆਪਣੀ ਫਸੀ ਆਪੇ ਪੈ ਨਿਬੇੜਨ। ਸੋ ਦਾਸ ਨੇ ਉੱਕਾ ਹੀ ਸਿਰ ਫੇਰ ਦਿੱਤਾ। ਉਹਨਾਂ ਭਲੇ ਪੁਰਸ਼ਾਂ, ਖਾਸਕਰ ਸ਼ਰੀਫ ਸੁਪਰਡੈਂਟ ਨੇ ਸ਼ਰੀਫਾਨਾ ਤੌਰ ਪਰ ਆਪੇ ਹੀ ਉਸ ਰਾਜਪੂਤ ਬੱਚੇ ਪਾਸੋਂ ਪ੍ਰਤਿਗਿਆ ਪ੍ਰਤਿਸ਼ਠੀ ਵਚਨ ਮੰਗਿਆ ਅਤੇ ਸਾਡੇ ਸਾਰਿਆਂ ਸੋਹੇ ਸਪਸ਼ਟ ਆਖ ਦਿੱਤਾ ਕਿ ਅਸੀਂ ਤੈਨੂੰ ਪ੍ਰਤਿਸ਼ਠ ਪੰਜਾਬੀ ਰਾਜਪੂਤ ਸਮਝ ਕੇ ਤੈਥੋਂ ਪ੍ਰਤਿਗਿਆ ਪ੍ਰਤਿਸ਼ਠੀ ਵਚਨ ਮੰਗਦੇ ਹਾਂ ਕਿ ਤੂੰ ਉਹਨਾਂ ਸਹੂਲਤਾਂ ਅਤੇ ਰਿਆਇਤਾਂ ਨੂੰ, ਜੋ ਕਿ ਅਸੀਂ ਸ਼ਰੀਫ ਪੰਜਾਬੀ ਦੀ ਹੈਸੀਅਤ ਵਿੱਚ ਤੇਰੇ ਬਚਨ ਉੱਤੇ ਇਤਬਾਰ ਕਰਕੇ ਤੈਨੂੰ ਦਿੰਦੇ ਹਾਂ, ਅਰਥਾਤ ਬਿਨਾਂ ਹੱਥਕੜੀ ਬੇੜੀ ਦੇ ਇਹਨਾਂ ਤੇਰੇ ਪੰਜਾਬੀ ਭਰਾਵਾਂ ਦੇ ਨਾਲ ਖੁੱਲ੍ਹਾ ਖੁਲਾਸਾ ਕਰਕੇ ਤੋਰਦੇ ਹਾਂ, ਉੱਕਾ ਹੀ ਉਲੰਘਣ ਨਹੀਂ ਕਰੇਗਾ। ਰਾਜਪੂਤ ਬੱਚੇ ਨੇ ਸਾਡੇ ਸਾਰਿਆਂ ਦੇ ਸਨਮੁੱਖ ਬਿਨਾਂ ਸੰਕੋਚ ਦੇ ਪ੍ਰਤਿਗਿਆ ਪ੍ਰਤਿਸ਼ਠੀ ਵਚਨ ਦੇ ਦਿੱਤਾ। ਇਸ ਵਚਨ 'ਤੇ ਭਿੱਜ ਭਿੱਜ ਕੇ ਚਲਾਣ ਪੁਲਿਸ ਇੰਸਪੈਕਟਰ ਨੇ ਵੀ ਹੱਥਕੜੀ ਬੇੜੀ ਲਾਉਣ ਵੇਲੇ ਸੰਕੋਚ ਕੀਤੀ, ਇੱਥੋਂ ਤਾਈਂ ਕਿ ਦਿਖਾਵੇ ਮਾਤਰ ਵੀ ਹੱਥਕੜੀ ਉਹਨਾਂ ਆਪਣੇ ਕੋਲ ਨਾ ਰੱਖੀ ਅਤੇ ਮਹਿਜ਼ ਅਰਦਲੀਆਂ ਦੀ ਹੈਸੀਅਤ ਵਿੱਚ ਸਾਡੇ ਨਾਲ ਹੋ ਪਏ। ਇੱਕ ਗੋਰਾ ਇੰਸਪੈਕਟਰ, ਇੱਕ ਦੇਸੀ, ਉਹਨਾਂ ਦੋਹਾਂ ਦੇ ਨਾਲ ਪੰਜ ਸਿਪਾਹੀ ਪੁਲਿਸ ਵਰਦੀਆਂ ਵਿੱਚ, ਜੋ ਸਾਡੇ ਅਸਬਾਬ ਪੁਸਤਕਾਂ ਆਦਿਕ ਦਾ ਬੋਝ ਬਿਸਤਰਾ ਚੁੱਕਦੇ ਸਨ। ਗੱਲ ਕੀ, ਅਸੀਂ ਸਾਰਾ ਅਸਬਾਬ ਉਹਨਾਂ ਦੇ ਸਿਰ ਉੱਤੇ ਚੁਕਵਾ ਕੇ ਬੜੀ ਆਨ ਸ਼ਾਨ ਨਾਲ ਤੁਰੇ। ਤੁਰਨ ਲੱਗਿਆਂ ਜੇਲ੍ਹ ਅੰਦਰਲੇ ਦੇਸ਼ ਭਗਤ ਸੱਜਲ ਨੇਤਰਾ ਸਾਹਿਬ ਸਾਨੂੰ ਵਿਦਾ ਕਰਨ ਲਈ ਜੇਲ੍ਹ ਗੇਟ ਤਾਈਂ ਨਾਲ ਹੀ ਆਏ, ਕਿਸੇ ਹੱਟ ਕੇ ਹੋੜੇ ਨਹੀਂ। ਰਾਜਮੰਦਰੀ ਜੇਲ੍ਹ ਅਤੇ ਜੇਲ੍ਹ ਵਾਸੀ ਦੇਸ਼ ਭਗਤਾਂ ਨੂੰ ਆਖਰੀ ਅਲਵਿਦਾ ਆਖ ਕੇ ਨਵੰਬਰ 1922 ਦੇ ਅਖੀਰ ਵਿੱਚ ਉੱਥੋਂ ਮੁਸਾਫਰ ਹੋ ਤੁਰੇ। ਜੇਲ੍ਹੋਂ ਬਾਹਰ ਨਿਕਲਦਿਆਂ ਨੂੰ ਸਟੇਸ਼ਨ ਤਾਈਂ ਲੈ ਜਾਣ ਲਈ ਬੈਲ ਗੱਡੀ ਹਾਜ਼ਰ ਸੀ, ਸਵਾਰ ਹੋ ਕੇ ਸਟੇਸ਼ਨ 'ਤੇ ਪਹੁੰਚੇ। ਉੱਥੇ ਪਹੁੰਚਦਿਆਂ ਨੂੰ ਰਾਜਮੰਦਰੀ ਸ਼ਹਿਰ ਦੇ ਨਿਵਾਸੀ ਦੇਸ਼ ਭਗਤਾਂ ਦਾ ਇਕੱਠ ਉਸੇ ਵੇਟਿੰਗ ਰੂਮ ਦੇ ਉਦਾਲੇ ਹੋਇਆ ਖੜ੍ਹਾ, ਜਿੱਥੇ ਕੁਛ ਕਿੰਚਿਤ ਕਾਲ ਠਹਿਰ ਕੇ ਅਸੀਂ ਗੱਡੀ ਨੂੰ ਉਡੀਕਣਾ ਸੀ। ਫਲ, ਮੇਵੇ, ਮਠਿਆਈਆਂ ਲੈ ਕੇ ਪ੍ਰੇਮੀ ਦੇਸ਼ ਭਗਤ ਸਾਨੂੰ ਪ੍ਰੇਮ ਭੁਗਤਾਂ ਪਹੁੰਚਾਉਣ ਲਈ ਲੱਕ ਬੰਨ ਖੜੋਤੇ। ਅਸੀਂ ਜ਼ਰਾ ਵੀ ਚੂੰ ਚਰਾ ਨਾ ਕਰ ਸਕੇ, ਭਲਾ ਪ੍ਰੇਮ ਬਲਵਲਿਆਂ ਮੂਹਰੇ ਕੌਣ ਹੁੱਤ ਕਰੇ। ਮੇਜ਼ਾਂ ਕੁਰਸੀਆਂ ਤਾਂ ਵੇਟਿੰਗ ਰੂਮ ਵਿੱਚ ਸਨ ਹੀ, ਸੋ ਮੇਜ਼ਾਂ ਉੱਤੇ ਉਹਨਾਂ ਨੇ ਅਨੇਕ ਪ੍ਰਕਾਰ ਦੇ ਖਾਣੇ ਸੰਵਾਰ ਸੰਵਾਰ ਕੇ ਪੁੰਚਣਹਾਰਿਆਂ ਨੂੰ ਰੱਜ ਰਜਾ ਕੇ ਭੋਜਨ ਖਵਾਏ। ਦਾਸ ਨੇ ਵੀ ਆਪਣਾ ਆਸਣ ਵਿਛਾਲਿਆ ਅਤੇ ਕੁਛ ਫਲ ਮੇਵਿਆਂ ਦਾ ਇਸ਼ਨਾਨ ਕਰਾ ਰੁਚੀ ਅਨੁਸਾਰ ਆਹਾਰ ਕੀਤਾ। ਇੱਕ ਬਿਰਧ ਦੇਸ਼ ਭਗਤ ਮਾਤਾ ਨੇ, ਜੋ ਕਿ ਇੱਕ ਦੇਸ਼ ਭਗਤ ਡਾਕਟਰ ਸੁਬ੍ਰਹਿਮਨੀਅਮ ਦੀ ਮਾਂ ਸੀ ਅਤੇ ਦੇਸ਼ ਭਗਤ ਡਾਕਟਰ ਉਸ ਵਕਤ ਜੇਲ੍ਹ ਯਾਤਰਾ ਕਰ ਰਹੇ ਸਨ, ਬੜੀ ਵੱਧ ਚੜ੍ਹ ਕੇ ਸੇਵਾ ਕੀਤੀ। ਪੁਲਿਸ ਵਾਲੇ ਵੀ ਮੋਮ ਹੋਏ ਬੈਠੇ ਰਤਾ ਨਾ ਕੁਸਕਣ। ਇਸ ਨੁਕਲ ਸ਼ੁਗਲ ਤੋਂ ਫਾਰਗ ਹੋ ਕੇ ਉੱਥੇ ਹੀ ਪਰਸਪਰ ਦੇਸ਼ ਭਗਤੀ ਸੰਬੰਧੀ ਵਾਰਤਾਲਾਪ ਹੋਣ ਲੱਗ ਪਏ। ਅੰਦਰਾ ਦੇਸ਼ ਦੇ ਕਈ ਪ੍ਰਸਿੱਧ ਲੀਡਰ ਲੈਕਚਰਾਰ ਵੀ ਸਫ਼ਰ ਕਰਦੇ ਕਰਦੇ ਸੁੱਤੇ ਹੀ ਆ ਗਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੱਤਿਆਮੂਰਤੀ ਹੀ ਯਾਦ ਹੈ। ਉਹਨਾਂ ਨੇ ਆਪਣਾ ਕੰਮ ਲੈਕਚਰਬਾਜ਼ੀ ਦਾ ਸ਼ੁਰੂ ਕਰ ਦਿੱਤਾ, ਵਿੱਚੇ ਸਾਡਾ ਜ਼ਿਕਰ ਸ਼ੁਰੂ ਕਰ ਦਿੱਤਾ। ਸਾਡੇ ਵਿੱਚੋਂ ਵੀ ਪੰਡਿਤ ਜਗਤ ਰਾਮ ਅਤੇ ਰਾਜਪੂਤ ਪ੍ਰੀਥੀ ਸਿੰਘ ਨੇ ਜਥਾ ਰੁਚਿਤ ਤਬਾ ਅਫਸ਼ਾਨੀਆਂ ਕੀਤੀਆਂ। ਉੜਕ ਗੱਡੀ ਆਉਣ ਦਾ ਸਮਾਂ ਆ ਗਿਆ। ਅਸੀਂ ਕਮਰ ਕੱਸੇ ਕਰ ਤਿਆਰ ਹੋ ਖੜੋਤੇ। ਇੱਕ ਦੋ ਦੇਸ਼ ਭਗਤ ਤਾਂ ਸਾਡੇ ਨਾਲ ਹੀ ਸਵਾਰ ਹੋ ਗਏ, ਜੋ ਦੂਰ ਤਾਂ ਹੀ ਸਾਡੇ ਨਾਲ ਹੀ ਰਹੇ। ਸਿਕੰਦਰਾਬਾਦ ਜਾ ਕੇ ਥੋੜ੍ਹਾ ਹਲਟ ਹੋਇਆ, ਉੱਥੇ ਇਸ਼ਨਾਨ ਪਾਠ ਕਰਕੇ ਫਿਰ ਕੂਚ ਦਾ ਸਾਜ ਸਾਜਿਆ ਗਿਆ। ਨਾਮ ਖੁਮਾਰੀ ਦੇ ਨਸ਼ੇ ਵਿੱਚ ਮਸਤ ਮਖਮੂਰ ਹੋਇਆਂ ਨੂੰ ਸਿਆਂ ਕੋਹਾਂ ਦੇ ਪੰਧ ਐਵੇਂ ਅੱਖ ਫਰਕਣ ਵਿੱਚ ਹੀ ਮੁੱਕ ਗਏ। ਹਜ਼ੂਰ ਸਾਹਿਬ ਸਟੇਸ਼ਨ ਦਾ ਚਮਤਕਾਰ। ਉਦੋਂ ਹੀ ਪਤਾ ਲੱਗਾ ਕਿ ਨੰਦੇੜ ਸਟੇਸ਼ਨ ਆ ਗਿਆ ਅਤੇ ਬਾਹਰੋਂ ਇਹ ਹੁਕਰ ਆਇਆ ਨੰਦੇੜ ਸਟੇਸ਼ਨ 'ਤੇ ਉਤਰਨ ਵਾਲਾ। ਤਾਂ ਸੁਰਤੀ ਬਾਹਰ ਮੁਖੀ ਹੋਈ, ਅੱਖ ਉਗੜੀ ਤਾਂ ਕੀ ਦੇਖਦਾ ਹਾਂ ਕਿ ਰਾਤ ਪੈ ਗਈ ਹੈ, ਕੋਈ 9 ਵਜੇ ਦਾ ਵਕਤ ਹੋਣਾ ਹੈ, ਗੱਡੀ ਖੜੋਤੀ ਹੋਈ ਹੈ। ਇੱਕ ਵਾਰ ਫਿਰ ਕੰਨਾਂ ਵਿੱਚ ਗੂੰਜ ਪਈ ਕਿ ਨੰਦੇੜ ਸਟੇਸ਼ਨ 'ਤੇ ਉਤਰਨ ਵਾਲਾ। ਇਸ ਗੂੰਜ ਦਾ ਕੰਨੀ ਪੈਣਾ ਹੀ ਸੀ ਕਿ ਸਰੀਰ ਦੀ ਸੁੱਧ ਬੁੱਧ ਭੁੱਲ ਗਈ, ਧੜੰਮ ਕਰਕੇ ਸਾਰਾ ਸੂਖਮ ਸਰੀਰ ਐਸਟਰਲ ਬੋਡੀ ਮੁੱਧੇ ਮੂੰਹ ਪਲੇਟਫਾਰਮ 'ਤੇ ਜਾ ਪਿਆ। ਸਸੂਲ ਸਰੀਰ ਲੋਥ ਵਾਂਗੂ ਗੱਡੀ ਵਿੱਚ ਹੀ ਲੰਮਾ ਪਿਆ ਰਿਹਾ। ਸੁੱਤੇ ਹੀ ਏਸ ਦੀ ਹੁਕਮ ਅਨੁਸਾਰ ਮੁੱਖ ਸਟੇਸ਼ਨ ਮੁਖੀ ਹੋ ਗਿਆ। ਇੱਕ ਅੱਖ ਦੇ ਫਰਕਣ ਵਿੱਚ ਅਨਕ ਪ੍ਰਕਾਰੀ ਅਲੌਕਿਕ ਨਜ਼ਾਰੇ ਚਮਤਕਾਰੇ ਦਿਬ ਨੈਣਾਂ ਦੇ ਸੋਹੇ ਹੋ ਗੁਜ਼ਰੇ। ਆਕਾਸ਼ ਮੰਡਲ ਵਿੱਚ 4 ਚੁਫੇਰੇ ਅਮਿਓ ਸਰੋਵਰ ਠਾਠਾ ਮਾਰ ਰਿਹਾ ਸੀ, ਅਰਥਾਤ ਅਮਰੀ ਅੰਮ੍ਰਿਤ ਵੇਲੇ ਦਾ ਪਹੁ ਫੁਟਾਲਾ ਹੋ ਰਿਹਾ ਹੈ। ਇਸ ਅਮੀ ਸਮੁੰਦਰ ਦੇ ਆਰ ਪਾਰ ਸ੍ਰੀ ਅਬਚਲ ਨਗਰ ਦੀ ਜਾਗਤ ਜੋਤ ਜਗਮਗ ਜਗਮਗ ਕਰ ਰਹੀ ਹੈ। ਪਰਕਰਮਾ ਕਰਨ ਨੂੰ ਉਮਾਹੇ ਉੱਠ ਰਹੇ ਹਨ ਪਰ ਕਰ ਨਹੀਂ ਸਕੀਦੀ। ਕਿਸੇ ਪਿਆਰ ਭਰੇ ਹੱਥ ਨੇ ਉਠਾਇਆ ਅਤੇ ਕੰਨਾਂ ਵਿੱਚ ਪਿਆਰ ਭਰੀ ਲੋਰੀ ਸੁਣਾਈ ਕਿ ਉੱਠੋ, ਹੋਸ਼ ਕਰੋ, ਅਜੇ ਹੁਕਮ ਨਹੀਂ ਯਾਤਰਾ ਦਾ, ਭਾਣੇ ਅੰਦਰ ਫਿਰ ਯਾਤਰਾ ਨਸੀਬ ਹੋਵੇਗੀ, ਸੋ ਭਾਣਾ ਮਿੱਠਾ ਕਰ ਮੈਨੂੰ। ਬੁਰੀ ਸਾਵਧਾਨਤਾ ਹੋਈ ਤਾਂ ਫਿਰ ਉਸੇ ਪੰਧ ਦੇ ਪੰਧਾਉ ਤੁਰੇ ਜਾਂਦੇ ਹਾਂ। ਗੋਰਿਆਂ ਇੰਸਪੈਕਟਰ ਨੂੰ ਜਦੋਂ ਪੁੱਛ ਪੜਤਾਲ ਪਿੱਛੋਂ ਪਤਾ ਲੱਗਾ ਕਿ ਇਹਨਾਂ ਸਿੱਖਾਂ ਦਾ ਯਾਤਰਾ ਧਾਮ ਸੀ ਜਿਸ ਦੇ ਕਾਰਨ ਇਹ ਬੇਬਲਤਾ ਵਿਆਕੁਲਤਾ ਵਾਪਰੀ, ਤਾਂ ਉਸ ਦਾ ਹਿਰਦਾ ਬੜਾ ਹੀ ਦ੍ਰਵੀਭੂਤ ਹੋਇਆ ਅਤੇ ਉਸਨੇ ਆਖਿਆ ਕਿ ਜੇਕਰ ਸਿਕੰਦਰਾਬਾਦ ਸਟੇਸ਼ਨ 'ਤੇ ਤੁਸੀਂ ਮੈਨੂੰ ਆਖ ਦਿੰਦੇ ਕਿ ਇਹ ਯਾਤਰਾ ਧਾਮ ਸਾਡੇ ਰਸਤੇ ਵਿੱਚ ਆਉਣਾ ਹੈ, ਤਾਂ ਮੈਂ 10 ਘੰਟੇ ਲਈ ਤੁਹਾਨੂੰ ਖੁਦ ਆਪਣੇ ਅਖਤਿਆਰ ਨਾਲ ਇੱਥੇ ਉਤਾਰ ਕੇ ਤੁਹਾਨੂੰ ਪੂਰੀ ਯਾਤਰਾ ਕਰਵਾ ਦਿੰਦਾ। ਪਰ ਅਫਸੋਸ ਕਿ ਹੁਣ ਫਿੱਕੇ ਅਫਸਰ ਬਣੇ, ਮੈਂ ਕੁਛ ਨਹੀਂ ਕਰ ਸਕਦਾ। ਅਸੀਂ ਉਸਦੀ ਇਤਨੀ ਹਮਦਰਦੀ ਦੇ ਹੀ ਮਸ਼ਕੂਰ ਇਜ਼ਹਾਰ ਕੀਤੇ, ਪਰੰਤੂ ਹਸਰਤ ਭਰੇ ਸੋਜਸ਼ੀ ਹਿਰਦੇ ਨੂੰ ਬੈਰਾਗਪੂਰਤ ਭਰੇ ਭੁਕੰਨੇ ਲਈ ਸਰਦ ਆਹਾਂ ਠੰਡੇ ਹੌਂਕੇ ਭਰਦੇ ਹੀ ਚੱਲੇ ਜਾ ਰਹੇ ਹਾਂ। ਇਸ ਹਸਰਤ ਬੈਰਾਗ ਭਰੀ ਬਿਰਤੀ ਵਿੱਚ ਤੁਰੀ ਜਾਂਦੀ ਰੇਲ ਗੱਡੀ ਵਿੱਚ ਬੈਠੇ ਬਿਠਾਇਆ ਨੇ ਇੱਕ ਹਸਰਤ ਆਮੇਜ਼ ਪੱਤਰ ਗਿਆਨੀ ਨਾਰ ਸਿੰਘ ਜੀ ਨੂੰ ਲਿਖਿਆ। ਪ੍ਰੀਥੀ ਸਿੰਘ ਦਾ ਭੱਜਣਾ। ਇਸ ਤਰ੍ਹਾਂ ਫੁੜਕਦੇ ਲੁੜਕਦੇ ਸੀਪੀ ਦੇ ਇਲਾਕੇ ਵਿੱਚ ਅੱਪੜੇ। ਅਜੇ ਨਾਗਪੁਰ ਪਹੁੰਚੇ ਹੀ ਨਹੀਂ ਸੀ ਕਿ ਵਾਰਦਾ ਸਟੇਸ਼ਨ ਲੰਘ ਕੇ ਚੱਲਦੀ ਗੱਡੀ ਵਿੱਚੋਂ ਸਾਥੀ ਪ੍ਰੀਥੀ ਸਿੰਘ ਛਾਲ ਮਾਰ ਗਿਆ। ਰਾਤਰੀ ਦਾ ਸਮਾਂ ਸੀ, ਸਾਰੇ ਪੁਲਿਸੀ ਸਾਡੇ ਉੱਤੇ ਅਮੰਨਾ ਕਰਕੇ ਨਿਸਲ ਅਤੇ ਬੇਫਿਕਰ ਹੋ ਕੇ ਸੌਂ ਰਹੇ ਸਨ। ਚਾਰੇ ਬਾਰੋਬਾਰ ਪੁਲਿਸੀਏ ਜਾਗਤ ਪਹਿਰਾ ਦੇ ਰਹੇ ਸਨ, ਪਰ ਉਹਨਾਂ ਦੇ ਦਿਲ ਵਿੱਚ ਖਟਕਾ ਕੋਈ ਨਹੀਂ ਸੀ ਕਿ ਸਾਡੇ ਵਿੱਚੋਂ ਕੋਈ ਨਸ ਭੱਜ ਜਾਏਗਾ। ਇਸ ਕਰਕੇ ਉਹ ਅਵੇਸਲੇ ਅਤੇ ਲਾਪਰਵਾਹ ਜਿਹੇ ਹੋ ਰਹੇ ਸਨ। ਦੇਸੀ ਇੰਸਪੈਕਟਰ ਦੇ ਪਹਿਰੇ ਵਿੱਚ ਇਹ ਵਕੂਆ ਹੋਇਆ। ਉਹ ਵੀ ਸਣੇ ਪਹਿਰਾਦਾਰਾਂ ਦੇ ਸੌਂ ਗਿਆ। ਗੋਰੇ ਇੰਸਪੈਕਟਰ ਦੇ ਚਿੱਤ ਵਿੱਚ ਸਿਰਫ ਪ੍ਰੀਥੀ ਸਿੰਘ ਦੇ ਨਿਮਿੱਤ ਹੀ ਹੌਲ ਸੀ। ਉਹ ਸੁੱਤਾ ਸੁੱਤਾ ਉਬੜਵਾਇਆ ਉੱਠਿਆ ਅਤੇ ਪ੍ਰੀਥੀ ਸਿੰਘ ਨੂੰ ਦੇਖਣ ਲੱਗਾ ਤਾਂ ਕੀ ਦੇਖਦਾ ਹੈ ਕਿ ਉਹ ਤਾਂ ਹੈ ਹੀ ਨਹੀਂ। ਬੜਾ ਹੈਰਾਨ ਹੋਇਆ। ਉਸਨੇ ਸਾਰਿਆਂ ਨੂੰ ਜਗਾਇਆ। ਦਾਸ ਨੂੰ ਵੀਰ ਕਰਤਾਰ ਸਿੰਘ ਨੇ ਟੁੰਬਿਆ ਅਤੇ ਅੱਖ ਸੁਣਾਇਆ ਕਿ ਪ੍ਰੀਥੀ ਸਿੰਘ ਤਾਂ ਚੰਪਤ ਹੋ ਗਿਆ। ਮੇਰੇ ਮੂੰਹੋਂ ਪੈਂਦੇ ਸੱਟ ਹੀ ਇਹ ਬੋਲ ਨਿਕਲੇ ਕਿ ਇਹ ਗੱਲ ਉਸਨੇ ਪੁੱਜ ਕੇ ਮਾੜੀ ਕੀਤੀ। ਪ੍ਰਤਿਗਿਆ ਪ੍ਰਤਿਸ਼ਠੀ ਵਚਨ ਦੇ ਕੇ ਉਸਨੂੰ ਐਸਾ ਕੰਮ ਕਦਾਚਿਤ ਨਹੀਂ ਕਰਨਾ ਚਾਹੀਦਾ ਸੀ। ਉਸ ਦੀ ਇਹ ਕਾਰਵਾਈ ਭਾਈ ਕਰਤਾਰ ਸਿੰਘ ਨੂੰ ਵੀ ਨਾਗਵਾਰ ਗੁਜ਼ਰੀ। ਖਾਸ ਪਹਿਰੇ ਵਾਲੇ ਸਿਪਾਹੀ ਤੋਂ ਪੁੱਛਿਆ ਤਾਂ ਉਸ ਆਖਿਆ ਕਿ ਉਹ ਹੁਣੇ ਟੱਟੀ ਵਿੱਚ ਗਿਆ ਹੈ, ਅਜੇ ਮੁੜਿਆ ਨਹੀਂ। ਟੱਟੀਖਾਨੇ ਦੀ ਪੜਤਾਲ ਕੀਤੀ ਤਾਂ ਬਾਰੀ ਦਾ ਸ਼ੀਸ਼ਾ ਭੱਜਾ ਹੋਇਆ ਸੀ। ਵਾਰਦਾ ਸਟੇਸ਼ਨ ਤੋਂ ਗੱਡੀ ਤੁਰਨ ਸਾਰ ਹੀ ਅਜੇ ਗੱਡੀ ਥੋੜ੍ਹੀ ਰਫ਼ਤਾਰ 'ਤੇ ਹੀ ਜਾ ਰਹੀ ਸੀ ਕਿ ਸ਼ੀਸ਼ਾ ਭੰਨ ਕੇ ਫਰਾਰ ਹੋ ਗਿਆ। ਬਸ ਵਿਚਾਰੇ ਪੁਲਿਸ ਵਾਲੇ ਹੱਥ ਮਲਦੇ ਹੀ ਰਹਿ ਗਏ। ਬੁੱਢਾ ਗੋਰਾ ਇੰਸਪੈਕਟਰ ਉੱਚੀ ਉੱਚੀ ਢਾਹਾਂ ਮਾਰ ਕੇ ਰੋਵੇ। ਕਿੱਥੇ ਉਸ ਨੂੰ ਧਰਵਾਸ ਦਵਾਇਆ ਗਿਆ ਸੀ ਕਿ ਸੁੱਖ ਸਾਂਦ ਨਾਲ ਚਲਾਉਣਾ ਛੱਡ ਕੇ ਆਉਣ ਤੋਂ ਵਾਪਸੀ ਪਰ ਉਸ ਨੂੰ ਤਰੱਕੀ ਮਿਲੇਗੀ। ਕਿੱਥੇ ਉਸ ਨੂੰ ਹੁਣ ਆਪਣੀ ਨੌਕਰੀ ਦੇ ਹੀ ਲਾਲੇ ਪੈ ਗਏ, ਆਪਣੇ ਬਾਲ ਬੱਚਿਆਂ ਨੂੰ ਯਾਦ ਕਰ ਕਰਕੇ ਅਤੇ ਭੁੱਬਾਂ ਮਾਰ ਮਾਰ ਰੋਵੇ। ਸਾਨੂੰ ਉਸ ਦੀ ਇਸ ਦਸ਼ਾ ਉੱਤੇ ਬੜਾ ਹੀ ਰਹਿਮ ਆਇਆ ਅਤੇ ਉਸ ਦੀ ਧੀਰਜ ਬਣਾਈ। ਉਸ ਨੂੰ ਬਹੁਤਾ ਤੌਖਲਾ ਇਹ ਸੀ ਕਿ ਸਾਰੇ ਜਣੇ ਉਸ ਦੇ ਬਰਖਿਲਾਫ ਹੀ ਸ਼ਹਾਦਤ ਦੇਣਗੇ ਅਤੇ ਦੇਸੀ ਇੰਸਪੈਕਟਰ ਦੀ ਰਿਆਇਤ ਕਰਨਗੇ। ਜਦੋਂ ਦਾਸ ਅਤੇ ਵੀਰ ਕਰਤਾਰ ਸਿੰਘ ਨੇ ਉਸ ਨੂੰ ਇਹ ਭਰੋਸਾ ਦਿਵਾਇਆ ਕਿ ਅਸੀਂ ਸੱਚੋ ਸੱਚ ਇਨਸਾਫ਼ ਦੀ ਗੱਲ ਆਖਾਂਗੇ ਕਿ ਵਾਕਈ ਉਹ ਤੇਰੇ ਪਹਿਰੇ ਵਿੱਚ ਨਹੀਂ ਭੱਜਾ, ਅਸੀਂ ਝੂਠ ਬੋਲ ਕੇ ਕਿਉਂ ਆਪਣੀ ਆਤਮਾ ਨੂੰ ਕਲੰਕਿਤ ਕਰਾਂਗੇ। ਦੇਸੀ ਇੰਸਪੈਕਟਰ ਦੀ ਗਫਲਤ ਦੀ ਹਮਾਇਤ ਕਰਨਾ ਕੋਈ ਦੇਸ਼ ਭਗਤੀ ਨਹੀਂ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਸੁਣ ਕੇ ਉਸ ਗੋਰੇ ਇੰਸਪੈਕਟਰ ਦਾ ਚਿੱਤ ਠਿਕਾਣੇ ਹੋਇਆ ਅਤੇ ਇਉਂ ਉਹ ਰੋਣੋਂ ਹਟਿਆ। ਅਸੀਂ ਉਸ ਦੇ ਨਾਲ ਜੋ ਵਾਅਦਾ ਕੀਤਾ ਸੀ ਉਸ ਦਾ ਹੱਕ ਪੂਰਾ ਅਦਾ ਕੀਤਾ, ਕਿਉਂਕਿ ਜਦੋਂ ਕੁਝ ਦਿਨਾਂ ਪਸ਼ਚਾਤ ਨਾਗਪੁਰ ਜੇਲ੍ਹ ਵਿੱਚ ਉਸ ਭਗੌੜੇ ਕੇਸ ਲਈ ਪੜਤਾਲੀਆ ਅਫਸਰ ਆਇਆ ਤਾਂ ਅਸੀਂ ਸਾਫ਼ ਸਾਫ਼ ਕਹਿ ਸੁਣਾਇਆ ਕਿ ਗੋਰੇ ਅਫਸਰ ਦਾ ਕੋਈ ਕਸੂਰ ਨਹੀਂ ਸੀ, ਉਸ ਦੇ ਪਹਿਰੇ ਵਿੱਚ ਇਹ ਵਾਰਦਾਤ ਨਹੀਂ ਹੋਈ। ਸਾਡੇ ਇਸ ਬਿਆਨ ਦੇਣ ਸਮੇਂ ਉਸ ਪੜਤਾਲੀ ਅਫਸਰ ਨੇ ਤਹਿਸੀਨ ਆਫਰੀਨ ਕੀਤੀ ਅਤੇ ਆਖਿਆ ਕਿ ਸੱਚਮੁੱਚ ਸਿੱਖਾਂ ਵਿੱਚ ਰੰਗ ਈਰਖਾ ਨਹੀਂ, ਤੁਸੀਂ ਸੱਚ ਬੋਲ ਕੇ ਉਸ ਬਾਲ ਬੱਚੜਦਾਰ ਬੁੱਢੜੇ ਗੋਰੇ ਨੂੰ ਬਰਬਾਦ ਹੋਣ ਤੋਂ ਬਚਾ ਲਿਆ ਹੈ, ਨਹੀਂ ਤਾਂ ਗਰੀਬ ਫਨਾਹ ਹੋ ਜਾਂਦਾ। ਹੋਰ ਸਭਨਾਂ ਦੀ ਗਵਾਹੀ ਉਸ ਦੇ ਵਿਰੁੱਧ ਸੀ। ਦੇਸੀ ਸਿਪਾਹੀ ਦੇਸੀ ਇੰਸਪੈਕਟਰ ਦੀ ਰਈ ਕਰਦੇ ਸਨ। ਸਾਨੂੰ ਪਤਾ ਨਹੀਂ ਕਿ ਪੰਡਿਤ ਜਗਤ ਰਾਮ ਜੀ ਨੇ ਕੀ ਗਵਾਹੀ ਦਿੱਤੀ, ਕਿਉਂਕਿ ਉਹ ਜਬਲਪੁਰ ਜੇਲ੍ਹ ਲਿਜਾਏ ਗਏ ਸਨ। ਨਾਗਪੁਰ ਸਟੇਸ਼ਨ ਤੋਂ ਸਿਰਫ ਗੋਰਾ ਇੰਸਪੈਕਟਰ ਸਾਨੂੰ ਦੋਹਾਂ ਨੂੰ ਲੈ ਕੇ ਗੱਡੀ ਤੋਂ ਉੱਤਰ ਆਇਆ ਸੀ। ਬਾਕੀ ਸਿਪਾਹੀ ਦੇਸੀ ਇੰਸਪੈਕਟਰ ਸਮੇਤ ਪੰਡਿਤ ਜੀ ਨਾਲ ਹੀ ਜਬਲਪੁਰ ਨੂੰ ਚਲੇ ਗਏ ਸਨ। ਹਾਂ, ਇੱਕ ਸਿਪਾਹੀ ਪਿੱਛਾ ਨੂੰ ਮੋੜਿਆ ਗਿਆ ਸੀ ਕਿ ਵਾਰਦਾਤ ਦੀ ਰਿਪੋਰਟ ਮੁਕਾਮੀ ਪੁਲਿਸ ਨੂੰ ਜਾ ਦੇਵੇ। ਨਾਗਪੁਰ ਜੇਲ੍ਹ ਵਿੱਚ ਪਹੁੰਚਣਾ, ਸਾਨੂੰ ਦੋਹਾਂ ਨੂੰ ਟਾਂਗੇ ਵਿੱਚ ਬਿਠਾ ਕੇ ਗੋਰਾ ਅਫਸਰ ਜੇਲ੍ਹ ਗੇਟ 'ਤੇ ਜਦੋਂ ਪੁੱਜਾ ਤਾਂ ਐਨ ਉਸੇ ਵਕਤ ਉਸ ਜੇਲ੍ਹ ਦਾ ਗੋਰਾ ਜੇਲਰ ਵੀ ਗੇਟ ਅੱਗੇ ਆ ਖੜੋਤਾ। ਉਹ ਅਜੇ ਆਪਣੀ ਕੋਠੀਓਂ ਜੇਲ੍ਹ ਡਿਊਟੀ ਉੱਤੇ ਜਾ ਰਿਹਾ ਸੀ। ਅਸੀਂ ਸਵੇਰ ਸਾਰ ਹੀ ਉੱਥੇ ਪੁੱਜੇ ਸਾਂ। ਜੇਲਰ ਨੇ ਸਾਨੂੰ ਦੇਖਣ ਸਾਰੇ ਇੰਸਪੈਕਟਰ ਤੋਂ ਪੁੱਛਿਆ ਕਿ ਤੀਜਾ ਆਦਮੀ ਕਿੱਥੇ ਹੈ। ਉਸ ਵਿਚਾਰੇ ਠਠੰਬਰੀ ਆਵਾਜ਼ ਵਿੱਚ ਆਖਿਆ ਕਿ ਉਹ ਤਾਂ ਉੱਡ ਗਿਆ। ਜੇਲਰ ਨੇ ਸੁਣਦੇ ਸਾਰ ਹੀ ਉਸ ਨੂੰ ਡੈਮ ਫੂਲ ਆਖ ਕੇ ਕਿਹਾ, ਬਸ ਤੁਮ ਮਾਰੇ ਜਾਓਗੇ, ਨਾ ਸਿਰਫ ਨੌਕਰੀ ਸੇ ਹਟਾਏ ਜਾਓਗੇ ਬਲਕਿ ਜੇਲ੍ਹ ਕੀ ਸੈਰ ਵੀ ਕਰਨੀ ਪੜੇਗੀ। ਉਹ ਵਿਚਾਰਾ ਇਹ ਗੱਲ ਸੁਣ ਕੇ ਬੈਂਤ ਵਾਂਗੂ ਕੰਬਣ ਲੱਗ ਪਿਆ। ਉਹਦੇ ਵਿੱਚ ਤਾਂ ਅੱਗੇ ਹੀ ਸਾਹ ਸੱਤ ਕੁਛ ਨਹੀਂ ਸੀ ਰਿਹਾ। ਉਸ ਦੀ ਇਹ ਦਸ਼ਾ ਦੇਖ ਕੇ ਮੈਂ ਮਲਕੜੇ ਜਿਹੇ ਜੇਲਰ ਦੇ ਕੰਨਾਂ ਵਿੱਚ ਇਹ ਗੱਲ ਆਖੀ ਕਿ ਇਸ ਵਿਚਾਰੇ ਨੂੰ ਇੰਨੀ ਦਹਿਸ਼ਤ ਨਾ ਦੇਵੋ, ਦਿਲ ਫੇਲ ਹੋ ਜਾਵੇਗਾ, ਦਰਅਸਲ ਇਸ ਦਾ ਕਸੂਰ ਨਹੀਂ। ਜੇਲਰ ਦੇ ਦਿਲ ਉੱਤੇ ਮੇਰੇ ਇਹਨਾਂ ਲਫ਼ਜ਼ਾਂ ਦਾ ਤੁਰਤ ਫੁਰਤ ਅਸਰ ਹੋਇਆ। ਉਸ ਦੇ ਮੁਰਦਾ ਦਿਲ ਨੂੰ ਬੁਸ਼ਾਰਤ ਦਿੱਤੀ ਤਾਂ ਉਹ ਕੁਛ ਟਹਿਕਿਆ, ਨਹੀਂ ਤਾਂ ਉਸਦਾ ਮੱਕੂ ਉੱਥੇ ਹੀ ਵੱਜ ਚੱਲਿਆ ਸੀ। ਜ਼ਰੂਰ ਦਿਲ ਫੇਲ ਹੋ ਕੇ ਉੱਥੇ ਹੀ ਢੇਰੀ ਹੋ ਜਾਂਦਾ। ਜੇਲਰ ਸਾਨੂੰ ਲੈ ਕੇ ਜੇਲ੍ਹ ਗੇਟ ਵਿੱਚ ਦਾਖਲ ਹੋਇਆ, ਮਗਰੇ ਹੀ ਉਹ ਵਿਚਾਰਾ ਗੋਰਾ ਪੁਲਿਸ ਇੰਸਪੈਕਟਰ ਦੋਹਾਂ ਹੱਥਾਂ ਵਿੱਚ ਸਾਡਾ ਸਵਾਬ ਚੁੱਕੀ ਤੁਰਿਆ ਆਉਂਦਾ ਹੈ। ਜੇਲਰ ਸਾਨੂੰ ਲੈ ਕੇ ਆਪਣੇ ਦਫ਼ਤਰ ਵਿੱਚ ਜਾ ਵੜਿਆ, ਮਗਰੇ ਉਹ ਇੰਸਪੈਕਟਰ। ਸਾਡੀ ਕਿਸੇ ਤੜੀ ਤਲਾਸ਼ੀ ਤਾਂ ਕੀ ਲੈਣੀ ਸੀ, ਸਾਡੇ ਗੁਰਮੁਖੀ ਬਾਣੀ ਦਾ ਰੋਹਬ ਜੇਲ੍ਹ ਵਾਲਿਆਂ ਉੱਤੇ ਪੈ ਗਿਆ। ਕਿਸੇ ਦਰਬਾਰ ਨੇ ਚੂੰ ਤੱਕ ਨਾ ਕੀਤੀ, ਸਾਡੀ ਹਵਾ ਵੱਲ ਵੀ ਕੋਈ ਨਹੀਂ ਝਾਕਿਆ। ਕਿਸੇ ਦੀ ਨਜ਼ਰ ਵਿੱਚ ਇਹ ਜਾਪਦਾ ਹੀ ਨਹੀਂ ਸੀ ਕਿ ਅਸੀਂ ਕੈਦੀ ਹਾਂ। ਦਫ਼ਤਰ ਵਿੱਚ ਵੜਦਿਆਂ ਹੀ ਜੇਲਰ ਨੇ ਸਾਡੇ ਦੋਹਾਂ ਦੇ ਪੁੱਜਣ ਦੀ ਰਸੀਦ ਦੇ ਕੇ ਉਸ ਸ਼ਾਮਤ ਮਾਰੇ ਗੋਰੇ ਨੂੰ ਆਖ ਦਿੱਤਾ, ਜਾ ਜਿੱਧਰੋਂ ਆਇਆ ਹੈ। ਮੈਂ ਜੇਲਰ ਨੂੰ ਆਖਿਆ ਕਿ ਇਹ ਵਿਚਾਰਾ ਤਾਂ ਗਮ ਨਾ ਮਾਰਿਆ ਜਾ ਰਿਹਾ ਹੈ, ਇਸ ਨੇ ਤਾਂ ਸਟੇਸ਼ਨ ਉੱਤਰ ਕੇ ਚਾਹ ਪਾਣੀ ਵੀ ਨਹੀਂ ਪੀਤਾ, ਇਸ ਦੇ ਤਾਂ ਹੋਸ਼ ਹਵਾਸ ਮਾਰੇ ਹੋਏ ਹਨ। ਵਿਚਾਰੇ ਨੂੰ ਕੁਝ ਖਵਾਓ ਪਿਆਓ ਤਾਂ ਕਿ ਸਟੇਸ਼ਨ ਤਾਈਂ ਪੁੱਜਣ ਜੋਗਾ ਤਾਂ ਹੋ ਜਾਵੇ। ਜੇਲਰ ਨੇ ਆਪਣੀ ਕੋਠੀਓਂ ਇੱਕ ਕੈਦੀ ਨੰਬਰਦਾਰ ਨੂੰ ਭੇਜ ਕੇ ਥੋੜ੍ਹੀ ਚਾਹ ਅਤੇ ਬਿਸਕੁਟ ਮੰਗਵਾ ਕੇ ਵਿਚਾਰੇ ਨੂੰ ਖਵਾਏ। ਸਲਾਮ ਕਰਕੇ ਉਹ ਗੋਰਾ ਇੰਸਪੈਕਟਰ ਤਾਂ ਤੁਰਦਾ ਲੱਗਾ। ਹੁਣ ਰਹਿ ਗਏ ਅਸੀਂ ਦੋਵੇਂ ਜੇਲਰ ਦੇ ਕਮਰੇ ਵਿੱਚ। ਨਾਗਪੁਰ ਜੇਲ੍ਹ ਦੇ ਹਾਲ, ਸਾਡੇ ਪਿਛਲੇ ਜੇਲ੍ਹ ਰਾਜਮੰਦਰੀ ਦੇ ਚਲਾਣੀ ਕਾਗਜ਼ ਪੱਤਰ ਵੇਖ ਕੇ ਅਤੇ ਵੀਰ ਕਰਤਾਰ ਸਿੰਘ ਦੀ ਅੰਗਰੇਜ਼ੀ ਬੋਲੀ ਵਿੱਚ ਕੀਤੀ ਬਾਤਚੀਤ ਸੁਣ ਕੇ ਜੇਲਰ ਨੇ ਫੌਰਨ ਹੁਕਮ ਦਿੱਤਾ ਕਿ ਚਲੋ ਇਹਨਾਂ ਦੋਹਾਂ ਨੂੰ ਸਿਵਲ ਵਾਰਡ ਵਿੱਚ ਲੈ ਚੱਲੋ। ਆਪ ਖੁਦ ਹੀ ਸਾਡਾ ਸਵਾਬ ਜੇਲ੍ਹ ਵਾਰਡਰ ਤੋਂ ਚੁਕਵਾ ਕੇ ਸਾਨੂੰ ਸਿਵਲ ਵਾਰਡ ਵਿੱਚ ਲੈ ਵੜਿਆ। ਸਭ ਥਾਂ ਲੰਗਰ ਆਦਿਕ ਸਾਜਣ ਦੇ ਦਿਖਾਏ। ਬੈਰਕ ਵਿੱਚ ਦੋ ਮੇਜ਼ ਅਤੇ ਦੋ ਮੂਹੜੇ ਕਾਨਿਆਂ ਦੇ ਪਿੱਛੇ ਢੋ ਲਾ ਕੇ ਬੈਠਣ ਵਾਲੇ ਰਖਾ ਦਿੱਤੇ ਜੋ ਕੰਮ ਕਰਨ ਸਮੇਂ ਬੈਠਣ ਦਾ ਕੰਮ ਦੇਣ ਵਾਲੇ ਸਨ। ਇਸ ਬੈਰਕ ਵਿੱਚ ਕੁੱਲ 9 ਸੀਟਾਂ ਹੀ ਸਨ, ਛੋਟੀ ਹੀ ਬੈਰਕ ਸੀ। ਸਾਨੂੰ ਦੋਹਾਂ ਨੂੰ ਰਹਿਣ ਵਾਸਤੇ ਦਿੱਤੀ ਗਈ ਕਿਉਂਕਿ ਸਾਨੂੰ ਆਮ ਕੈਦੀਆਂ ਤੋਂ ਵੱਖ ਰੱਖੇ ਜਾਣ ਦਾ ਹੁਕਮ ਸੀ। ਅਸੀਂ ਸ਼ੁਕਰ ਕੀਤਾ ਕਿ ਇਕਾਂਤ ਸਥਾਨ ਮਿਲ ਗਿਆ ਅਤੇ ਆਉਂਦਿਆਂ ਨੂੰ ਹੀ ਸਾਰੇ ਮਰਹਲੇ ਤੈਅ ਹੋ ਗਏ, ਕੋਈ ਮੋਰਚਾ ਨਹੀਂ ਲਾਉਣਾ ਪਿਆ। ਜੇਲਰ ਨੇ ਆਰਜ਼ੀ ਗੋਰੇ ਸੁਪਰਡੈਂਟ ਤੋਂ ਪੁੱਛ ਕੇ ਸਾਨੂੰ ਲੰਗਰ ਆਪ ਸਜਾਉਣ ਦੀ ਇਜਾਜ਼ਤ ਦੇ ਦਿੱਤੀ। ਰਾਜਮੰਦਰੀ ਜੇਲ੍ਹ ਵਾਲੇ ਰਾਸ਼ਨ ਰਸਦ ਆਦਿਕ ਦੇ ਸਮਾਨ ਮੁਹੱਈਆ ਕਰ ਦਿੱਤੇ। ਇਹ ਸੁਪਰਡੈਂਟ ਇੱਕ ਅੱਧ ਮਹੀਨੇ ਵਾਸਤੇ ਆਰਜ਼ੀ ਤੌਰ 'ਤੇ ਹੀ ਕੋਈ ਮਜਿਸਟਰੇਟ ਲਾਇਆ ਹੋਇਆ ਸੀ, ਅਸਲੀ ਸੁਪਰਡੈਂਟ ਛੁੱਟੀ 'ਤੇ ਗਿਆ ਹੋਇਆ ਦੱਸੀ ਦਾ ਸੀ। ਜੇਲਰ ਅਤੇ ਆਰਜ਼ੀ ਸੁਪਰਡੈਂਟ ਨੇ ਤਾਂ ਸਾਡੇ ਨਾਲ ਕੋਈ ਛੇੜਛਾੜ ਨਾ ਕੀਤੀ, ਸਗੋਂ ਜੇਲਰ ਨੇ ਤਾਂ ਪਹਿਲੀਆਂ ਜੇਲ੍ਹਾਂ ਵਿੱਚ ਮਿਲੇ ਸਾਡੇ ਹੱਕ ਹਕੂਕ ਕਾਗਜ਼ ਪੱਤਰ ਵੇਖ ਕੇ ਹੀ ਦੇ ਦਿੱਤੇ। ਪੁਸਤਕਾਂ ਵੀ ਸਾਡੀਆਂ ਸਾਡੇ ਪਾਸ ਹੀ ਰਹਿਣ ਦਿੱਤੀਆਂ ਅਤੇ ਕੁਝ ਬਰਤਨ ਜੋ ਅਸੀਂ ਰਾਜਮੰਦਰੀ ਤੋਂ ਨਹੀਂ ਲਿਆਉਂਦੇ ਸੀ ਲੰਗਰ ਸਜਾਉਣ ਵਾਲੇ, ਸਾਨੂੰ ਜੇਲਰ ਨੇ ਨਵੇਂ ਬਣਵਾ ਦਿੱਤੇ। ਗੱਲ ਕੀ, ਸਾਡੀਆਂ ਪੱਕੀਆਂ ਰਸਦਾਂ ਲੱਗ ਗਈਆਂ, ਸੁੱਕਾ ਸਿੱਧਾ ਹੀ ਸਾਨੂੰ ਮਿਲ ਜਾਇਆ ਕਰੇ, ਅਸੀਂ ਮੌਜ ਨਾਲ ਦੋਵੇਂ ਵੇਲੇ ਸਜਾਇਆ ਕਰੀਏ। ਕੰਮ ਕਾਜ ਕੁਛ ਨਹੀਂ ਸੀ, ਦਾਸ ਨੂੰ ਤਾਂ ਲੰਗਰ ਸਜਾਉਣ ਦਾ ਹੀ ਕੰਮ ਮਿਲ ਗਿਆ ਅਤੇ ਵੀਰ ਕਰਤਾਰ ਸਿੰਘ ਨੂੰ ਮੇਜ਼ ਮੇੜੇ ਉੱਤੇ ਬੈਠਿਆਂ ਕੁਝ ਥੋੜ੍ਹਾ ਬਹੁਤ ਜ਼ਿਲਦ ਸਾਜ਼ੀ ਦਾ ਕੰਮ ਦਿੱਤਾ ਗਿਆ ਜੋ ਘੰਟਾ ਡੇਢ ਘੰਟਾ ਕਰਕੇ ਫਾਰਗ ਹੋ ਜਾਇਆ ਕਰਨ। ਬੈਰਕ ਦਾ ਹੱਤਾ ਖੁੱਲ੍ਹਾ ਸੀ, ਉਸ ਦੇ ਵਿੱਚ ਹੀ ਇੱਕ ਖੂਹ ਲੱਗਾ ਹੋਇਆ ਸੀ ਅਤੇ ਇੱਕ ਪਾਣੀ ਦਾ ਨਲਕਾ ਵੀ ਸੀ। ਬਗੀਚੀ ਲਾਉਣ ਨੂੰ ਇੱਕ ਖਾਸ ਥਾਂ ਦੀ ਸਾਨੂੰ ਖੁੱਲ੍ਹ ਹੋ ਗਈ, ਬੂਟਿਆਂ ਦੇ ਬੀਜ ਲਿਆ ਕੇ ਦੇਣ ਦੇ ਇਕਰਾਰ ਹੋ ਗਏ। ਕੁਛ ਮਾੜੀ ਮੋਟੀ ਫੁਲਵਾੜੀ ਉੱਥੇ ਅੱਗੇ ਵੀ ਲੱਗੀ ਹੋਈ ਸੀ। ਭਜਨ ਬਾਣੀ ਦੇ ਆਨੰਦ ਲੈਣ ਲਈ ਸਾਨੂੰ ਆਉਂਦਿਆਂ ਹੀ ਇਕਾਂਤ ਪ੍ਰਾਪਤ ਹੋ ਗਈ ਸੀ। ਵੀਰ ਕਰਤਾਰ ਸਿੰਘ ਜੀ ਕਹਿਣ ਕੇ ਸੋਹਣਾ ਮੋਰਚਾ ਫਤਿਹ ਹੋ ਗਿਆ। ਨਾ ਹੈਂਗ ਲੱਗੀ ਨਾ ਫਟਕੜੀ। ਦਾਸ ਨੇ ਉੱਤਰ ਵਿੱਚ ਆਖਿਆ ਕਿ ਆਉਂਦਿਆਂ ਨੂੰ ਜੋ ਬਹਾਰਾਂ ਮੌਜ ਮੇਲੇ ਮਿਲੇ ਹਨ ਕਿਤੇ ਬਹੁਤੇ ਮਹਿੰਗੇ ਮੁੱਲ ਨਾ ਪੈਣ, ਸਾਨੂੰ ਵਿਫਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਪਹਿਲਿਆਂ ਤਜ਼ਰਬਿਆਂ ਨਾਲੋਂ ਕੁਛ ਅੱਡਰਾ ਜਿਹਾ ਅੰਦਾਜ਼ ਹੈ। ਵੇਖੀਏ ਕਿਤੇ ਚਾਰ ਦਿਨ ਦੇ ਚੱਕਮੇ ਹੀ ਨਾ ਨਿਕਲਣ। ਜੇਲਰ ਕਈ ਵਾਰ ਦਿਨ ਵਿੱਚ ਸਾਡੇ ਪਾਸ ਆਵੇ ਅਤੇ ਚੰਗੀਆਂ ਚਿਕਨੀਆਂ ਚੋਪੜੀਆਂ ਗੱਲਾਂ ਕਰ ਕਰ ਸਾਡਾ ਦਿਲ ਬਹਿਲਾ ਜਾਵੇ। ਸਾਨੂੰ ਧਾਰਮਿਕ ਪੁਸਤਕਾਂ ਲਿਖਣ ਦੀ ਖੁੱਲ੍ਹ ਦੇ ਦਿੱਤੀ ਗਈ, ਪਰ ਇਹ ਬਹਾਰ ਸੱਚਮੁੱਚ ਚੰਦ ਰੋਜ਼ ਦੀ ਬਹਾਰ ਹੀ ਸੀ। ਆਰਜ਼ੀ ਸੁਪਰਡੈਂਟ ਦੇ ਜਾਣ ਸਾਰ ਸਾਡੀ ਆਰਜ਼ੀ ਬਹਾਰ ਦੇ ਦਿਨ ਵੀ ਮੁੱਕ ਗਏ। ਛੇੜਖਾਨੀ ਸ਼ੁਰੂ। ਪੱਕੇ ਸੁਪਰਡੈਂਟ ਨੇ ਆਣ ਚਾਰਜ ਲਏ, ਆਉਂਦੇ ਨੇ ਹੀ ਰੌਂਦ ਸ਼ੁਰੂ ਕਰ ਦਿੱਤੀ। ਪਹਿਲਾਂ ਹੀ ਸਿਵਲ ਵਾਰਡ ਵਿੱਚ ਆਣ ਬੜਕ ਪਈ, ਅਰਥਾਤ ਇੱਕ ਹੈੱਡ ਵਾਰਡਰ ਨੇ ਜੋ ਕਿ ਸੁਪਰਡੈਂਟ ਦੇ ਅਮਲੇ ਵਿੱਚੋਂ ਕੇਵਲ ਸਲਾਮ ਕਰਾਉਣ ਵਾਸਤੇ ਹੀ ਰੱਖਿਆ ਹੁੰਦਾ ਹੈ, ਜ਼ੋਰ ਨਾਲ ਬੋਲਿਆ, ਸਰਕਾਰ ਸਲਾਮ। ਦੇਖੀਏ ਤਾਂ ਦੂਰੋਂ ਹੀ ਲੰਘ ਮਾਰਦਾ ਹੋਇਆ ਇੱਕ ਦੇਸੀ ਅਫਸਰ ਕੁਰਾਨੀ ਟੋਪੀ ਸਿਰ ਉੱਤੇ ਲਈ ਹੋਈ ਆਪਣੇ ਲਾਓ ਲਸ਼ਕਰ ਸੰਯੁਕਤ ਚੱਲਿਆ ਆਉਂਦਾ ਹੈ। ਜਦੋਂ ਨੇੜੇ ਆਇਆ ਮੈਂ ਉਸਨੂੰ ਦੇਖ ਕੇ ਮੁਸਕਰਾ ਪਿਆ। ਭਾਈ ਕਰਤਾਰ ਸਿੰਘ ਜੀ ਨੇ ਮਲਕੜੇ ਜਿਹੇ ਮੇਰੀ ਮੁਸਕਰਾਹਟ ਤੋਂ ਬੁੱਝ ਕੇ ਆਖਿਆ, ਕਿਤੇ ਉਹ ਤਰਸ਼ੂਲ ਵਾਲਾ ਤਪੱਸੀ ਤਾਂ ਨਹੀਂ ਜਿਸ ਦਾ ਸੁਪਨ ਨਜ਼ਾਰਾ ਰਾਜਮੰਦਰੀ ਜੇਲ੍ਹ ਵਿੱਚ ਚਲਾਉਣ ਤੋਂ ਮਹੀਨਾ ਪਹਿਲਾਂ ਆਪਣੇ ਦੇਖਿਆ ਸੀ? ਦਾਸ ਨੇ ਆਖਿਆ, ਹੈ ਤਾਂ ਉਹ ਹੀ, ਬਦਲਾ ਲੈਣ ਆਇਆ ਹੈ। ਅੱਛਾ, ਜੋ ਭਾਣੇ ਦੀ ਕਾਰਸ ਵਰਤ ਕੇ ਰਹਿਣੀ ਹੈ। ਮੈਂ ਤਾਂ ਆਟਾ ਗੁੰਨਦਾ ਲੰਗਰ ਵਿੱਚੋਂ ਆ ਕੇ ਖੜੋਤਾ ਹੀ ਸੀ ਅਤੇ ਵੀਰ ਕਰਤਾਰ ਸਿੰਘ ਜੀ ਆਪਣੀ ਮੇਜ਼ ਦੇ ਮੌਜੀ ਬਣ ਰਹੇ ਸਨ ਅਤੇ ਬੈਠੇ ਕੰਮ ਕਰੀ ਜਾਂਦੇ ਸਨ ਕਿ ਨਵੀਨ ਸੁਪਰਡੈਂਟ ਸਿਰ 'ਤੇ ਆਣ ਖਲੋਤਾ ਅਤੇ ਕਰਤਾਰ ਸਿੰਘ ਜੀ ਨੂੰ ਵੰਗਾਰ ਹੰਕਾਰ ਕੇ ਅੰਗਰੇਜ਼ੀ ਵਿੱਚ ਬੋਲਿਆ, ਤੂੰ ਉੱਠ ਕੇ ਖੜਾ ਕਿਉਂ ਨਹੀਂ ਹੋਇਆ? ਭਾਈ ਕਰਤਾਰ ਸਿੰਘ, ਪਿਛਲੇ ਜੇਲ੍ਹ ਵਿੱਚ ਜਦੋਂ ਸੁਪਰਡੈਂਟ ਰੌਣ 'ਤੇ ਰੋਜ਼ ਆਉਂਦਾ ਹੁੰਦਾ ਸੀ ਤਾਂ ਸਾਨੂੰ ਕੀ ਸਾਰੇ ਕੈਦੀਆਂ ਨੂੰ ਇਹ ਹੁਕਮ ਸੀ ਕਿ ਕੰਮ ਕਰਦੇ ਹੋਏ ਬੈਠੇ ਰਹੋ ਅਤੇ ਕਿਸੇ ਅਫਸਰ ਆਏ ਤੋਂ ਭਾਵੇਂ ਆਈ ਜੀ ਵੀ ਕਿਉਂ ਨਾ ਆ ਜਾਏ ਕਦੇ ਨਾ ਉੱਠੋ, ਆਪਣੇ ਕੰਮ ਲੱਗੇ ਰਹੋ। ਮੈਂ ਇਹੋ ਸਮਝ ਕੇ ਕਿ ਇੱਥੇ ਵੀ ਇਹੋ ਰਿਵਾਜ ਹੋਣਾ ਹੈ ਬੈਠਾ ਕੰਮ ਕਰੀ ਗਿਆ ਹਾਂ। ਸੁਪਰਡੈਂਟ, ਨਹੀਂ, ਇਸ ਜੇਲ੍ਹ ਵਿੱਚ ਇਹ ਆਰਡਰ ਹੈ ਕਿ ਜਦ ਕੋਈ ਅਫਸਰ ਸੁਪਰਡੈਂਟ ਰੌਂਦ ਕਰਨ ਆਵੇ ਤਾਂ ਸਾਰੇ ਕੈਦੀ ਕੰਮ ਛੱਡ ਕੇ ਖੜ੍ਹੇ ਹੋ ਜਾਣ। ਭਾਈ ਕਰਤਾਰ ਸਿੰਘ, ਅੱਛਾ, ਅੱਗੇ ਨੂੰ ਐਸਾ ਹੀ ਹੋਵੇਗਾ, ਕੰਮ ਕਰਦੇ ਹੋਏ ਖੜ੍ਹੇ ਹੋ ਜਾਇਆ ਕਰਾਂਗੇ। ਸੁਪਰਡੈਂਟ ਅੰਗਰੇਜ਼ੀ ਬੋਲੀ ਵਿੱਚ, ਹੀ ਇਸ ਜੇਲ੍ਹ ਦੇ ਸਭ ਰੂਲ ਮੰਨਣੇ ਪੈਣਗੇ। ਭਾਈ ਕਰਤਾਰ ਸਿੰਘ, ਜਾਇਜ਼ ਰੂਲ ਸਭ ਮੰਨੇ ਜਾਣਗੇ। ਖੈਰ, ਉਸ ਦਿਨ ਉਸ ਵੇਲੇ ਇਤਨੀ ਕੁ ਹੱਥ ਹੁੱਤ ਕਰਕੇ ਚਲਿਆ ਗਿਆ, ਪਰ ਆਥਣ ਨੂੰ ਜੇਲਰ ਸਾਈਕਲ ਉੱਤੇ ਚੜ੍ਹਿਆ ਚੜ੍ਹਾਇਆ ਇਕੱਲਾ ਹੀ ਸਾਡੀ ਬੈਰਕ ਵਿੱਚ ਆਇਆ ਅਤੇ ਆਉਣ ਸਾਰ ਹੀ ਕਹਿਣ ਲੱਗਾ, ਮੈਂ ਤੁਹਾਡੇ ਪਾਸ ਕਪਤਾਨ ਸਾਹਿਬ ਦਾ ਇੱਕ ਖਾਸ ਸੰਦੇਸ਼ਾ ਲੈ ਕੇ ਆਇਆ ਹਾਂ, ਸੋ ਤੁਸੀਂ ਖੂਬ ਗੌਰ ਨਾਲ ਸੁਣੋ। ਅਸੀਂ ਆਖਿਆ, ਸੁਣਾਓ, ਸੁੱਖ ਹੋਵੇ ਸਹੀ। ਉਹ ਇਉਂ ਸੁਣਾਉਣ ਲੱਗਾ ਕਿ ਸੁਪਰਡੈਂਟ ਕਪਤਾਨ ਸਾਹਿਬ ਨੀਲਕੰਠ ਸੂਰੇਨੈਣ ਜਟਾਰ ਨੇ ਆਖਿਆ ਹੈ ਕਿ ਜਦੋਂ ਮੈਂ ਰੌਣ 'ਤੇ ਆਵਾਂ ਤੁਸੀਂ ਦੋ ਹੀ ਹੱਥ ਸਾਨੂੰ ਵਿਖਾ ਕੇ ਅੱਡ ਕੇ ਖੜ੍ਹੇ ਹੋਇਆ ਕਰੋ, ਇਸ ਤਰ੍ਹਾਂ ਕਿ ਮੈਂ ਤੁਹਾਨੂੰ ਖੜ੍ਹਾ ਹੋ ਕੇ ਦਿਖਾਇਆ ਹੈ। ਅਸੀਂ ਉਸ ਨੂੰ ਆਖਿਆ ਕਿ ਆਪਣੇ ਸੁਪਰਡੈਂਟ ਕਪਤਾਨ ਸਾਹਿਬ ਨੂੰ ਜਾ ਕੇ ਸਾਡੇ ਵੱਲੋਂ ਇਹ ਉੱਤਰ ਦੇ ਦਿਓ ਕਿ ਅਸੀਂ ਇਸ ਵੱਧ ਹੱਥ ਅੱਡ ਪਸਾਰ ਕੇ ਕਿਸੇ ਇਨਸਾਨ ਅੱਗੇ ਖਲੋਣਾ ਮਹਾਂਕੁਫਰ ਸਮਝਦੇ ਹਾਂ, ਅਸੀਂ ਕਦੇ ਵੀ ਇਸ ਪੁਜੀਸ਼ਨ ਵਿੱਚ ਨਹੀਂ ਖੜ੍ਹੇ ਹੋਵਾਂਗੇ। ਜੇਲਰ ਤਾਂ ਬਸ ਉਸ ਵਕਤ ਹੀ ਇਤਨੀ ਕੋਰੀ ਕਰਾਰੀ ਸਾਫ਼ ਜਵਾਬੀ ਸੁਣਦੇ ਸਾਰ ਹੀ ਚੰਪਤ ਹੋ ਗਿਆ। ਦੂਜੇ ਦਿਨ ਸਵੇਰੇ ਹੀ ਸੁਪਰਡੈਂਟ ਆਪਣੇ ਲਾਣੇ ਬਾਣੇ ਨੂੰ ਲੈ ਕੇ ਲੋਹਾ ਲਾਖਾ ਹੋਇਆ ਵਿਆ ਸਾਡੇ ਪਾਸ ਆਇਆ ਅਤੇ ਆਉਂਦਾ ਹੀ ਭੂਏ ਹੋ ਕੇ ਸਾਨੂੰ ਆਖਣ ਲੱਗਾ, ਦੇਖੋ ਜੀ, ਤੁਹਾਨੂੰ ਇਸ ਜੇਲ੍ਹ ਦੇ ਸਭ ਹੁਕਮ ਮੰਨਣੇ ਪੈਣਗੇ। ਤੁਮ ਕਿਉਂ ਹੱਥ ਪਸਾਰ ਕਰ ਖੜ੍ਹੇ ਨਹੀਂ ਹੋਏ ਜੈਸਾ ਕਿ ਜੇਲਰ ਸਾਹਿਬ ਤੁਮਕੋ ਕੱਲ੍ਹ ਬਤਾ ਗਏ ਹੈ? ਮੈਂ, ਜਾਇਜ਼ ਹੁਕਮ ਮੰਨਿਆ ਜਾਏਗਾ, ਨਜਾਇਜ਼ ਨਹੀਂ ਮੰਨਿਆ ਜਾ ਸਕਦਾ। ਹੱਥ ਅੱਡ ਕੇ ਮੰਗਤਿਆਂ ਵਾਂਗੂ ਇੱਕ ਅਲਪਗ ਇਨਸਾਨ ਦੇ ਅੱਗੇ ਖਲੋਣਾ ਮਹਾਂਜ਼ਲੀਲ ਹੋਣਾ ਅਤੇ ਗੁਰਸਿੱਖੀ ਦੀ ਖਾਲਸਾਈ ਸਪਿਰਟ ਵਾਲੀ ਅਣਖ ਨੂੰ ਲਜ਼ਤ ਕਰਨਾ ਹੈ। ਗੁਰੂ ਕਾ ਅਣਖੀਲਾ ਸਿੱਖ ਸਵਾਏ ਗੁਰੂ ਅਕਾਲ ਪੁਰਖ ਦੇ ਕਿਸੇ ਅੱਗੇ ਹੱਥ ਅੱਡ ਕੇ ਨਹੀਂ ਖੜ੍ਹਾ ਹੋਵੇਗਾ, ਸੋ ਤੁਸੀਂ ਸੁਪਨੇ ਵਿੱਚ ਵੀ ਇਹ ਉਮੈਦ ਨਾ ਰੱਖੋ ਕਿ ਅਸੀਂ ਆਪ ਦੇ ਅੱਗੇ ਹੱਥ ਅੱਡ ਕੇ ਖੜ੍ਹੇ ਹੋਵਾਂਗੇ। ਇੰਨਾ ਥੋੜ੍ਹਾ ਹੈ ਕਿ ਅਸੀਂ ਆਪ ਦੇ ਆਉਣੇ ਪਰ ਉੱਠ ਕੇ ਖੜ੍ਹੇ ਹੋ ਜਾਂਦੇ ਹਾਂ। ਇਹ ਵੀ ਉਦੋਂ ਤਾਂ ਹੀ ਹੈ ਜਦ ਤਾਈਂ ਸਾਡੇ ਅੰਦਰ ਆਪ ਦੇ ਅਫਸਰ ਹੋਣ ਦੀ ਹਾਲਤ ਵਿੱਚ ਅੱਛਾ ਸਲੂਕ ਕਰਨ ਵਾਲਾ ਆਪ ਦਾ ਸਨਮਾਨ ਹੈ। ਜਦ ਇਸ ਸਨਮਾਨ ਵਾਲਾ ਅਹਿਸਾਸ ਵੀ ਸਾਡੇ ਅੰਦਰੋਂ ਉੱਡ ਗਿਆ, ਜੈਸਾ ਕਿ ਆਪ ਇਸ ਪ੍ਰਕਾਰ ਅਯੋਗ ਬਦਸਲੂਕੀਆਂ ਕਰਨ ਪਰ ਆਮਦਾ ਹੋ ਕੇ ਉਡਾਉਣ ਪਰ ਤੁਲੇ ਹੋ, ਅਸੀਂ ਆਪ ਦੇ ਆਉਣ ਪਰ ਅੱਗੇ ਨੂੰ ਕਦੇ ਉੱਠ ਕੇ ਖੜ੍ਹੇ ਵੀ ਨਹੀਂ ਹੋਵਾਂਗੇ। ਸੁਪਰਡੈਂਟ, ਜੇਲ੍ਹ ਦਾ ਹੁਕਮ ਨਹੀਂ ਮੰਨੋਗੇ? ਭਾਈ ਕਰਤਾਰ ਸਿੰਘ, ਨਜਾਇਜ਼ ਜ਼ਲੀਲ ਕਰਨ ਵਾਲਾ ਹੁਕਮ ਹਰਗਿਜ਼ ਨਹੀਂ ਮੰਨਾਂਗੇ। ਸੁਪਰਡੈਂਟ, ਕੀ ਇਹ ਨਜਾਇਜ਼ ਅਤੇ ਜ਼ਲੀਲ ਕਰਨ ਵਾਲਾ ਹੁਕਮ ਹੈ? ਭਾਈ ਕਰਤਾਰ ਸਿੰਘ, ਜਾਇਜ਼ ਹੈ ਤਾਂ ਦਿਖਾਓ ਸਾਡੇ ਪੰਜਾਬੀ ਰਾਜਸੀ ਕੈਦੀਆਂ ਦੀ ਕਿਹੜੀ ਜੇਲ੍ਹ ਮੈਨੂਅਲ ਵਿੱਚ ਲਿਖਿਆ ਹੈ? ਅਸੀਂ ਕਈ ਸੂਬਿਆਂ ਵਿੱਚ ਵੀ ਰਹਿ ਚੁੱਕੇ ਹਾਂ, ਸਾਨੂੰ ਕਿਸੇ ਜੇਲ੍ਹ ਅਫਸਰ ਨੇ ਅੱਜ ਤਾਈਂ ਹੱਥ ਅੱਡ ਕੇ ਖਲੋਣ ਲਈ ਨਹੀਂ ਆਖਿਆ, ਨਾ ਹੀ ਕਿਸੇ ਜੇਲ੍ਹ ਮੈਨੂਅਲ ਵਿੱਚ ਸਾਡੇ ਰਾਜਸੀ ਕੈਦੀਆਂ ਲਈ ਕੋਈ ਹੁਕਮ ਪੜਿਆ ਹੈ। ਸੁਪਰਡੈਂਟ ਦੇਖੋ ਮਹਾਤਮਾ ਗਾਂਧੀ ਦੇ ਚੇਲੇ ਜਮਨਾ ਦਾਸ ਅਤੇ ਮਹਾਤਮਾ ਭਗਵਾਨ ਦੀਨ ਸਾਰਖੇ ਬੜੇ ਬੜੇ ਕਾਂਗਰਸੀ ਲੀਡਰ ਇਸ ਜੇਲ੍ਹ ਵਿੱਚ ਕੈਦ ਹੋ ਕੇ ਆਉਂਦੇ ਹਨ। ਉਹ ਸਭ ਮੇਰੇ ਅੱਗੇ ਹੱਥ ਅੱਡ ਕੇ ਖੜ੍ਹੇ ਹੁੰਦੇ ਰਹੇ ਹਨ। ਅਸੀਂ ਸਾਨੂੰ ਉਹਨਾਂ ਦੀ ਨਕਲ ਕਰਨ ਦੀ ਲੋੜ ਨਹੀਂ, ਨਾ ਹੀ ਅਸੀਂ ਕਿਸੇ ਮਹਾਤਮਾ ਦੇ ਚੇਲੇ ਹਾਂ, ਨਾ ਹੀ ਕਦੇ ਬਣਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਅਣਖੀਲੇ ਸਿੰਘ ਹਾਂ ਅਤੇ ਸਿੰਘ ਰਹਾਂਗੇ। ਸੁਪਰਡੈਂਟ ਅੱਛਾ ਯਾਦ ਰੱਖੋ, ਤੁਹਾਨੂੰ ਦੋਹਾਂ ਨੂੰ ਇਸ ਹੁਕਮਦੁੱਲੀ ਦਾ ਖਮਿਆਜ਼ਾ ਉਠਾਉਣਾ ਪਏਗਾ। ਇਸ ਤਰ੍ਹਾਂ ਬੜੀ ਨਖਵਤ ਨਾਲ ਇਹ ਤੜੀ ਦੇ ਕੇ ਤਿਮਰ ਲੰਗ ਜੀ ਚੱਲਦੇ ਬਣੇ। ਦੂਜੇ ਦਿਨ ਸੁਪਰਡੈਂਟ ਅਤੇ ਜੇਲਰ ਨੇ ਘੋਰ ਮਸੂਰ ਕਰਕੇ ਸਾਨੂੰ ਦੋਹਾਂ ਨੂੰ ਆਈ ਜੀ ਦਾ ਇੱਕ ਆਰਡਰ ਦਿਖਾਇਆ, ਜਿਸ ਉੱਤੇ ਆਈ ਜੀ ਦੇ ਦਸਤਖਤ ਨਹੀਂ ਸਨ ਪਰ ਕਿਸੇ ਸੈਕਟਰੀ ਜਾਂ ਹੈੱਡ ਕਲਰਕ ਦੇ ਸਨ। ਦਫ਼ਤਰ ਵਿੱਚ ਸਾਨੂੰ ਸੱਦ ਕੇ ਇਹ ਹੁਕਮ ਪੜ੍ਹਾਇਆ, ਜਿਸ ਵਿੱਚ ਲਿਖਿਆ ਸੀ ਕਿ ਇਹਨਾਂ ਦੋਹਾਂ ਦੇ ਪੋਲੀਟੀਕਲ ਕੈਦੀਆਂ ਵਾਲੇ ਸਭ ਹੱਕ ਮਨਸੂਖ ਹਨ ਅਤੇ ਮਾਮੂਲੀ ਕੈਦੀਆਂ ਵਾਲੀ ਆਮ ਕਿਚਨ ਵਿੱਚ ਪੱਕੀ ਪਕਾਈ ਰੋਟੀ ਮਿਲਿਆ ਕਰੇਗੀ, ਕੱਪੜੇ ਵੀ ਆਮ ਕੈਦੀਆਂ ਵਾਲੇ ਹੀ ਪਹਿਨਣਗੇ। ਹਮਾਰੇ ਇਸ ਜੇਲ੍ਹ ਕੇ ਸਭ ਹੁਕਮੋਂ ਕੋ ਮਾਨੇਂਗੇ, ਅਜਿਹਾ ਹੁਕਮ ਦਿਖਾ ਕੇ ਸਾਨੂੰ ਪੁੱਛਣ ਲੱਗੇ ਕਿ ਦੱਸੋ ਤੁਹਾਡੀ ਕੀ ਸਲਾਹ ਹੈ। ਇੱਥੇ ਦਸਤਖਤ ਕਰ ਦਿਓ ਅਤੇ ਲਿਖ ਦਿਓ ਕਿ ਅਸੀਂ ਇਸ ਹੁਕਮ ਦੀ ਇਤਲਾਹ ਪਾ ਲਈ ਹੈ ਅਤੇ ਇਸ ਦੀ ਤਾਮੀਲ ਕਰਾਂਗੇ। ਅਸੀਂ ਦੋਈ ਇੱਕੋ ਆਵਾਜ਼ ਨਾਲ, ਹਰਗਜ਼ ਨਹੀਂ, ਅਸੀਂ ਕਦੇ ਵੀ ਐਸੇ ਫਰਜ਼ੀ ਹੁਕਮ ਮੰਨਣ ਲਈ ਤਿਆਰ ਨਹੀਂ। ਸੁਪਰਡੈਂਟ ਫਰਜ਼ੀ ਕੈਸੇ? ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹੁਕਮ ਸਾਨੂੰ ਨਹੀਂ ਆਇਆ ਅਤੇ ਨਾ ਹੀ ਸਾਡੇ ਸਾਹਮਣੇ ਖੋਲ੍ਹਿਆ ਗਿਆ ਹੈ। ਸਾਨੂੰ ਦਸਤਖਤ ਕਰਨ ਅਤੇ ਤੁਹਾਨੂੰ ਉਸ ਉੱਤੇ ਦਸਤਖਤ ਕਰਾਉਣ ਦੀ ਕੀ ਲੋੜ ਹੈ, ਕਿਉਂਕਿ ਜੋ ਹੁਕਮ ਹੈ ਉਹ ਜੇਲ੍ਹ ਸੁਪਰਡੈਂਟ ਦੇ ਨਾਮ ਆਇਆ ਹੈ ਅਤੇ ਸੁਪਰਡੈਂਟ ਨੇ ਹੀ ਮਨਾਉਣਾ ਹੈ। ਅਸੀਂ ਪ੍ਰੋਟੈਸਟ ਜ਼ਰੂਰ ਕਰਨਾ ਹੈ, ਖੁਸ਼ੀ ਖੁਸ਼ੀ ਕਿਸ ਤਰ੍ਹਾਂ ਮੰਨਣ ਦੇ ਦਸਤਖਤ ਕਰ ਦਈਏ। ਜੇ ਫਰਜ਼ੀ ਨਹੀਂ ਤਾਂ ਇਸ ਹੁਕਮ ਦੀ ਚਿੱਠੀ ਵਾਲਾ ਲਿਫਾਫਾ ਸਾਨੂੰ ਦਿਖਾਓ ਤਾਂ ਕਿ ਉਸ ਉੱਪਰ ਲੱਗੀਆਂ ਮੋਹਰਾਂ ਅਸੀਂ ਵੇਖ ਕੇ ਤਸੱਲੀ ਕਰ ਸਕੀਏ। ਇਹ ਗੱਲ ਸੁਣ ਕੇ ਉਹ ਦੋਵੇਂ ਜਣੇ ਭੜਕ ਉੱਠੇ, ਗੁੱਸੇ ਨਾਲ ਅੱਗ ਬਗੋਲਾ ਹੋ ਗਏ ਅਤੇ ਅੱਗ ਬਗੋਲਾ ਹੋ ਕੇ ਸਾਡੇ ਟਿਕਟਾਂ ਉੱਤੇ ਇਹ ਆਰਡਰ ਚਾੜ ਦਿੱਤਾ ਕਿ ਇਹਨਾਂ ਦੋਹਾਂ ਦੇ ਜਬਰਨ ਕੱਪੜੇ ਉਤਾਰੇ ਜਾਣ ਅਤੇ ਜੇਲ੍ਹ ਕਿਚਨ ਲੰਗਰ ਦੀ ਪੱਕੀ ਪਕਾਈ ਰੋਟੀ ਖਾਣ ਲਈ ਮਜਬੂਰ ਕੀਤਾ ਜਾਵੇ, ਰਾਜਸੀ ਕੈਦੀਆਂ ਵਾਲੇ ਸਾਰੇ ਅਧਿਕਾਰ ਖੋਹੇ ਜਾਣ। ਇਹ ਕੁਝ ਕਹਿ ਕੇ ਸਾਨੂੰ ਵਾਪਸ ਬੈਰਕ ਤੋਰਨ ਲੱਗੇ ਹੀ ਸੀ ਕਿ ਵੀਰ ਕਰਤਾਰ ਸਿੰਘ ਨੇ ਆਖਿਆ, ਇਸ ਆਰਡਰ ਨੂੰ ਥੋੜ੍ਹਾ ਹੋਰ ਵਿਚਾਰ ਲਵੋ, ਕਿਉਂ ਖੱਜਲ ਖੁਆਰ ਕਰਦੇ ਅਤੇ ਆਪ ਹੋਣਾ ਚਾਹੁੰਦੇ ਹੋ? ਸੁਪਰਡੈਂਟ ਖੁਆਰੀ ਕੈਸੀ, ਹਮਕੋ ਕੌਣ ਖੁਆਰ ਕਰ ਸਕਦਾ ਹੈ, ਮੈਂ ਤੁਹਾਡੇ ਆਪਣੇ ਕੰਮ। ਸੁਪਰਡੈਂਟ ਬਸ ਆਰਡਰ ਆਰਡਰ ਹੀ ਹੈ, ਦੂਜੀ ਗੱਲ ਨਹੀਂ। ਅਸੀਂ ਬਥੇਰਾ ਆਖਿਆ ਕਿ ਸਾਨੂੰ ਉੱਪਰ ਹਾਕਮਾਂ ਨਾਲ ਖਤੋ ਕਿਤਾਬਤ ਕਰ ਲੈਣ ਦਿਓ, ਖਾਸ ਗੌਰਮੈਂਟ ਪੰਜਾਬ ਤੋਂ ਪੁੱਛਗਿੱਛ ਕਰ ਲੈਣ ਦਿਓ, ਉਤਨਾ ਚਿਰ ਤੁਸੀਂ ਇਹ ਆਰਡਰ ਰਿਜ਼ਰਵ ਰੱਖੋ, ਉੱਪਰ ਹੁਕਮ ਆਏ ਤੋਂ ਜਿਵੇਂ ਤੁਹਾਨੂੰ ਹੁਕਮ ਹੋਵੇ ਕਰ ਲੈਣਾ। ਸਾਨੂੰ ਮੁਹਲਤ ਦਿਓ, ਅਸੀਂ ਤੁਹਾਥੋਂ ਹੋਰ ਹਕੂਕ ਕੁਛ ਨਹੀਂ ਚਾਹੁੰਦੇ, ਸਾਨੂੰ ਭਾਵੇਂ ਸੁੱਕਾ ਆਟਾ ਹੀ ਦੇ ਦਿਓ, ਅਸੀਂ ਆਪਣੇ ਹੱਥੀਂ ਰੁੱਖੀ ਮਿੱਸੀ ਰੋਟੀ ਸਰਬਰਸ ਪਾ ਕੇ ਅੱਠ ਪੈਰੀ ਹੀ ਸਜਾ ਲਿਆ ਕਰਾਂਗੇ, ਹੋਰ ਸਭ ਚੀਜ਼ਾਂ ਤੁਸੀਂ ਆਪਣੀਆਂ ਲੈ ਲਵੋ। ਇਤਨੇ ਅਰਸੇ ਵਿੱਚ ਉਤਲੇ ਹਾਕਮਾਂ ਅਤੇ ਗਵਰਨਮੈਂਟ ਨਾਲ ਲਿਖਤ ਪੜ੍ਹਤ ਦਾ ਨਤੀਜ਼ਾ ਵੀ ਨਿਕਲ ਆਵੇਗਾ, ਪਰ ਉਹਨਾਂ ਨੇ ਇੱਕ ਨਾ ਮੰਨੀ, ਆਪਣੀ ਜ਼ਿੱਦ ਪਰ ਹੀ ਕਾਇਮ ਰਹੇ। ਬਸ ਫਿਰ ਕੀ ਸੀ, ਕਹਿਰੇ ਦਰਵੇਸ਼ ਬਰਜਾਨੇ ਦਰਵੇਸ਼ ਵਾਲੀ ਗੱਲ ਹੋਈ ਅਤੇ ਸਾਨੂੰ ਮਜ਼ਬੂਰਨ ਕੜਾਕੇ ਦੇ ਮੋਰਚੇ ਲਾਉਣੇ ਪਏ। ਰਾਜਮੰਦਰੀ ਤੋਂ ਨਾਗਪੁਰ ਜੇਲ੍ਹ ਨੂੰ ਬਦਲੀ, ਰਸਤੇ ਦੀਆਂ ਚਿੱਠੀਆਂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਆਰੇ ਵੀਰ ਨਾਹਰ ਸਿੰਘ ਜੀ, ਅਸੀਂ ਹੁਣ ਨਾਗਪੁਰ ਜੇਲ੍ਹ ਨੂੰ ਜਾ ਰਹੇ ਹਾਂ ਜੋ CP ਵਿੱਚ ਹੈ, ਭਾਣੇ ਅੰਦਰ ਛੇਤੀ ਹੀ ਬਦਲੀ ਹੋ ਗਈ। ਪੰਜਾਬ ਦੇ ਨੇੜੇ ਨੇੜੇ ਆਉਂਦੇ ਜਾਂਦੇ ਹਾਂ, ਪੰਜਾਬ ਵਿੱਚ ਤਾਂ ਗੁਰੂ ਆਪ ਦੀ ਆਸ਼ਾ ਅਨੁਸਾਰ ਬੰਦ ਖਲਾਸੀ ਕਰਾ ਕੇ ਹੀ ਲਿਜਾਵੇ। ਅਸੀਂ ਚਾਰ ਸੱਜਣ ਜਾ ਰਹੇ ਹਾਂ, ਹੱਥਕੜੀ ਬੇਰੀ ਕੋਈ ਨਹੀਂ, ਖੁੱਲ੍ਹੇ ਖੁਲਾਸੇ ਹੀ ਲਈ ਜਾਂਦੇ ਹਨ ਅਤੇ ਵਸਤਰ ਵੀ ਬੜੇ ਚੰਗੇ ਬਣਵਾ ਕੇ ਦਿੱਤੇ ਹਨ। ਹੁਣ ਛੇਤੀ ਵਿੱਚ ਹੋਰ ਕੁਛ ਨਹੀਂ ਲਿਖ ਸਕਦਾ, ਤੁਰ ਪਹੁੰਚ ਕੇ ਲਿਖਾਂਗਾ। ਸਭ ਸੱਜਣਾਂ ਨੂੰ ਫਤਿਹ। ਆਪ ਦਾ ਪ੍ਰੇਮੀ ਰਣਧੀਰ ਸਿੰਘ। ਚਿੱਠੀ ਨੰਬਰ 12, ਮਿਤੀ 29 ਨਵੰਬਰ 1922। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਇਸ ਵਕਤ ਸ਼੍ਰੀ ਹਜ਼ੂਰ ਸਾਹਿਬ ਲੰਘ ਚੁੱਕੇ ਹਾਂ। ਨਾਂਦੇੜ ਸਟੇਸ਼ਨ ਰਾਤ ਦੇ 9:30 ਆਇਆ, ਵੈਰਾਗ ਉਛਾਲੇ ਉੱਠੇ, ਕੜ੍ਹ ਪਾਟ ਗਏ, ਗੁਰੂ ਕੇ ਪਰਮ ਧਾਮ ਦੇ ਕੋਲ ਦੀ ਬਿਨਾਂ ਦਰਸ਼ਨ ਕੀਤੇ ਹੀ ਲੰਘ ਚਲੇ ਜਾਂਦੇ ਹਾਂ। ਆਹੋ ਚੋਜੀ ਸਤਿਗੁਰੂ ਦੇ ਵਿਡਾਣੇ ਰੰਗ, ਜੋ ਆਪਣੇ ਗੁਰਧਾਮ ਦੀ ਯਾਤਰਾ ਦੇ ਅਵਸਰ ਨੂੰ ਲਮਕਾ ਕੇ ਦਰੇਡੇ ਪਾ ਰਿਹਾ ਹੈ। ਗੁਰੂ ਧਾਮ ਰੰਗ ਭੂਮੀ ਦੇ ਅੰਮ੍ਰਿਤ ਨਜ਼ਾਰੇ ਨੇ ਧੁੰਦ ਹਨੇਰੇ ਵਿੱਚ ਹੀ ਅੰਮ੍ਰਿਤ ਪ੍ਰਭਾਵ ਵਰਤਾ ਦਿੱਤਾ, ਪਰ ਨੀਰ ਵਹਿ ਵਹਿ ਚੱਲੇ ਜੀ, ਉਹਦੀਆਂ ਕਾਂਗਾਂ ਅਜਿਹੀਆਂ ਉੱਠੀਆਂ ਕਿ ਠੱਲਣੀਆਂ ਹੀ ਨਾ ਪਈਆਂ। ਹੁਣ ਮਨਮਾੜ ਵਿੱਚ ਦੀ ਹੋ ਕੇ ਨਾਗਪੁਰ ਵਿੱਚ ਜਾਵਾਂਗੇ। ਲੇਖਕ ਆਪ ਦਾ ਵਿਜੋਗੀ ਰਣਧੀਰ ਸਿੰਘ। नागपुर दियां चिट्ठियां चिट्ठी नंबर 13 नागपुर मिति 6 दिसंबर 1922 एक ओंकार वाहिगुरु जी की फतेह। मेरे परम प्यारे वीरजन भाई भंगड़ सिंह काला सिंह भाई सहज जी भाई पद्री ते चोटियां वाले सिंह जी वाहिगुरु जी का खालसा वाहिगुरु जी की फतेह। दस दो ही जने आप सज्जणा तो विछड़ के अजकल नागपुर बंदीखाने विच टिक रहे हाँ। प्रीति सिंह तां राह विच ही टिब गया, इत्थे असी नित तुहाडी उड़ीक करदे हाँ पर पता नहीं इत्थे लियाउण जां ना लियाउण। सानू दोहां नू एक छोटी जिही बारक मिली हुई है जो बड़ी हवादार ते एकांत है, जिस विच 9 खड्डियां हन, 2 असी सांभ छड्डियां हन ते 7 तुहानू उड़ीक रहियां हन। सो तुसीं पंजे सज्जण 2 होर सज्जणां समेत जे इत्थे आ जाओ तां घर पूरा हो जाए, तां सारियां खड्डियां भर जाण। सानू सब तो अलग रख्या होया है, किसी नूं नेड़े नहीं फटकन दिंदे, पर रहिंदे सारा दिन खुले ही हाँ। काम कुम कोई नहीं, प्रशादे अपन हथीं 2 वेले गिड़ छड़दे हाँ। पंजवां दोहां नूं 2 छटांक मिलदा है, वीर करतार सिंह नूं समुंदर सजरा चौवा मिलदा है, नाले चाह भी मिलदी है। इत्थे अंदर गऊशाला बड़ी तकड़ी है, मैनू अजे अपने हथीं समुंदर सोधण नहीं दिंदे, कुछ अड़िके मड़िके करदे हन। गऊशाला विच मैनूं लै जाणों डरदे हन अते इत्थे विहड़े विच गऊ आ नहीं सकदी। चंगा सुख, मोर्चा फतेह हो गया तां वाहवा, ना होया तां वी आनंद है। इत्थे दा सुपरडेंट एक देसी बिगड़िया होया पम्मा है, सिर ते कुरानियां वाली टोपी रखता है अते जेलर गोरा है पर भला लोक दिखाई दिंदा है। वस्त्र अजे सानू नवें बना के नहीं दिते, असी राजमंदरी वालियां ते ही कब्जा करी बैठे हाँ। जिहड़े तुरन लग्गियां वस्त्र मिले सी असी उहो जे मंगदे हाँ, उह अजे दिक्कां तक्कां करदे हन। देखिए किवें डौल वजदी है। कंबल साढ़े कोल 4-4 हन, सर्दी खासी पैंदी है पर हज़ारी बाग तों थोड़ी घट है। सहज भाई नूं बीमार छड आए सी, उसका हाल लिखना कि राजी बाजी हो गया जां कि कुछ कसर मसर है। वीर नूं प्रेम पूर्वक साढ़े दोहां वल्लों फतेह बुलाई प्रवान होवे। आसा दी वार अजे वीर ने कंठ कीती है कि नहीं, पता लगा है कि श्रोमणी गुरद्वारा प्रबंधक कमेटी पक्के पैरां ते समझौता करन दा मसौदा तैयार कर रही है अते गौरमेंट ने अजे नवीं छेड़कानी करन नूं चुप बट्टी हुई है। खालसा दबादब गुरुद्वारे उत्ते कब्जा कर रहा है अते दून सवाई कला विच है। दास रणधीर सिंह। चिट्ठी नंबर 14 नागपुर मिति 16 दिसंबर 1922 एक ओंकार वाहिगुरु जी की फतेह। मेरे परम प्यारे वीर श्रीमान भाई नार सिंह जी, वाहिगुरु जी का खालसा वाहिगुरु जी की फतेह। जड़ियां पातियां राह विच आउंदे होए आप जी नूं पाईआं सन, आसा है कि उह पुज गईआं होणगीआं। 10 पहली तारीख नूं इत्थे नागपुर पुज गया है, पाणे अंदर समूह सज्जण वक्खो वक्ख थाईं भेजे हन। 10 दे नाल इत्थे केवल भाई करतार सिंह जी कनेडियन चंदनों निवासी हन, होर वीरां दा पता नहीं कि कित्थे कित्थे वंडे गए। सानू दोहां नूं एक खुली अते छोटी जिही बैरक दित्ती गई है जिस विच 9 सीटां हन, परंतु इस विच साथों बिना होर किसे नूं नहीं रख्या गया। सोहणा एकांत स्थान भजन करन लई अटंक मिल गया है, लंगर सजाउण लई वी नाल ही एक थां है, गफ्फे सजाउण दा मोर्चा भाणे अंदर आउण सार ही फतेह हो गया है। कोई अड़िक्का किसे ने नहीं डाया, दाल भाजे दा प्रबंध अजे ठीक नहीं बनिया, इस वास्ते कुछ परिश्रम करना पवेगा। हाल तां चुप कीते वेला टपाई जांदे हां, कदे मूली आदिक मिल जांदी है तां भाजा सजाउंदे हां, नहीं तां सरबरस वाले प्रशादे ही उड़दे हन। आटा अच्छा नहीं मिलदा, ज्वार दे आटे दा मेल विच रलिया हुंदा है, जिस कारण सेहत दे बिगड़ जाण दा डर है। कब्जी बहुत है जो अगे कदे नहीं हुई सी, बवासीर भी कुछ रंग दिखाउण लगी है। जे डाइट दा इहो हाल रहा तां शायद जोर पकड़ जावे। असीं हाले पल मनसौ नाल वरतदे हां, जे अफसर सीधे चाले ना पए तां कड़ाके रहना पवेगा। सुपरडेंट एक हिंदू बिगड़िया होया ब्राह्मण है जिस दी नीत अच्छी नहीं भासदी, जेलर एक गोरा है पर नेक निहाद पुरश नज़र आउंदा है, वाह लगदी दुख देण विच राजी नहीं है, अगे जिवें होऊ देखी जाऊ, साडे नेड़े चिड़ी नहीं फटकण दिंदे। कम कुम कोई नहीं, प्रशादे गेड़न दा ही बुझ लो, मूँह नेरे ही खुल के इशनान कर लेंदे हाँ। जेल दा नलका भी साडी बारक दे हाथ ते घेरे विच ही है अते खूह दा अद्धा हिस्सा भी साडी वल नूं अंदरवार है। महीने पिछों सरकारी तौर ते पत्र लिख के भेजण दा हुक्म है अते मुलाकात भी महीने पिछों हो सकती है। जेलर तां मन्निया सी कि रोज़ाना अखबार सरकारी खर्च ते मिलेगा, जैसा कि अगे इत्थे रहण वाले पोलीटिकलां नूं मिलदा हुंदा सी, पर सुपरडेंट मुकर गया। कहिंदा है कि पीरियाडिकल हफ्तेवार जां 15 रोज़ा मिल सकता है, सो भी इह साडे अपने खर्च उत्ते। असीं आख्या साडियां तां जायदादां भी जब्त हन, असीं अपने खर्चे ते किवें जारी करवा सकते हाँ। ਪੰਥ ਤੇ ਪੰਥ ਪਿਆਰਿਆਂ ਪਰ ਅੱਗੇ ਹੀ ਬਹੁਤ ਬੋਝ ਪੈ ਚੁੱਕਾ ਹੈ। ਜਦਕਿ ਪਹਿਲੇ ਪੋਲੀਟੀਕਲਾਂ ਨੂੰ ਮਿਲਦਾ ਰਿਹਾ ਤਾਂ ਕੀ ਵਜ੍ਹਾ ਹੈ ਸਾਨੂੰ ਨਾ ਮਿਲੇ? ਇਸ ਪਰ ਉਸਨੇ ਉੱਤਰ ਦਿੱਤਾ ਕਿ ਹੁਣ ਦੇ ਰੂਲ ਕੁਝ ਨਵੇਂ ਹੋ ਗਏ ਹਨ। ਇਉਂ ਟਾਲ ਮਟੋਲ ਕਰਦਾ ਹੈ, ਵਿਚਲੇ ਭੇਤੀ ਦੱਸਣ ਵਾਲੇ ਦੱਸਦੇ ਹਨ ਕਿ ਬਾਹਰੋਂ ਜ਼ੋਰ ਦਿੱਤਾ ਜਾਵੇ ਤਾਂ ਜ਼ਰੂਰ ਮੰਨਣਗੇ। ਇਹਨਾਂ ਨੂੰ ਪਤਾ ਹੈ ਕਿ ਸਾਡੀ ਖਾਤਰ ਬਾਹਰੋਂ ਝਗੜਨ ਵਾਲਾ ਕੋਈ ਨਹੀਂ। ਬੇਗਾਨੇ ਸੂਬੇ ਦੇ ਜਿਉਂ ਹੋਏ, ਇਸ ਸੂਬੇ ਦੇ ਹੁੰਦੇ ਤਾਂ ਸਭ ਕੁਝ ਮੰਨਣਾ ਪੈਂਦਾ। ਜੇ ਸਿੱਖ ਰਿਵਿਊਜ਼ ਅਥਵਾ ਕੋਈ ਮਾਸਿਕ ਰਸਾਲਾ ਨਿਕਲਦਾ ਹੋਵੇ ਤਾਂ ਜਾਰੀ ਕਰਵਾਉਣ ਦਾ ਪ੍ਰਯਤਨ ਕਰਨਾ। ਚਿੱਠੀ ਵੀ ਛੇਤੀ ਸਰਕਾਰੀ ਤੌਰ 'ਤੇ ਮਿਲ ਜਾਇਆ ਕਰੂ, ਕਿਉਂਕਿ ਇੱਥੇ ਸਿੱਖ ਸਰਕਾਰੀ ਅਫਸਰ ਬਾਹਰ ਦਿਆਂ ਮਹਿਕਮਿਆਂ ਵਿੱਚ ਬਹੁਤ ਹਨ, ਉਹਨਾਂ ਤੋਂ ਪੜ੍ਹਾ ਕੇ ਦੇ ਦਿਆ ਕਰਨਗੇ। ਇੱਕ ਸਿੱਖ ਐਗਜੈਕਟਿਵ ਇੰਜੀਨੀਅਰ ਇੱਥੇ ਹੈ, ਉਸ ਤੋਂ ਪੜ੍ਹਾ ਕੇ ਦਿਆ ਕਰਨਗੇ। ਉਹ ਜੇਲਰ ਦਾ ਦੋਸਤ ਹੈ। ਮੇਰੇ ਆਪਣੇ ਹੱਥੀਂ ਪ੍ਰਸ਼ਾਦ ਸਜਾਉਣ ਦੀ ਬਾਬਤ ਵੀ ਜੇਲਰ ਦਰੋਗੇ ਨੇ ਉਸ ਤੋਂ ਜਾ ਕੇ ਪੁੱਛਿਆ ਸੀ ਤਾਂ ਉਸ ਆਖਿਆ ਕਿ ਹਾਂ, ਸਾਡੇ ਪੰਥ ਅੰਦਰ ਵਿਵੇਕੀ ਸਿੰਘ ਵੀ ਹਨ ਜੋ ਆਪਣੇ ਹੱਥੀਂ ਹੀ ਪ੍ਰਸ਼ਾਦਾ ਸਜਾਉਂਦੇ ਹਨ। ਉਸ ਦੇ ਨਾਂ ਦਾ ਤਾਂ ਮੈਨੂੰ ਪਤਾ ਨਹੀਂ, ਸੁਪਰਡੈਂਟ ਦੇ ਮੂੰਹੋਂ ਸੰਤ ਸਿੰਘ ਨਾਂ ਨਿਕਲਿਆ ਸੀ। ਇੱਥੇ ਸਿੱਖ ਬਹੁਤ ਹਨ। ਨਾਗਪੁਰ ਸ਼ਹਿਰ ਵਿੱਚ ਸਿੱਖਾਂ ਦਾ ਇੱਕ ਮੁਹੱਲੇ ਦਾ ਮੁਹੱਲਾ ਹੀ ਸੁਣੀਂਦਾ ਹੈ ਅਤੇ ਗੁਰਦੁਆਰੇ ਧਰਮਸ਼ਾਲਾ ਵੀ ਇੱਕ ਦੋ ਦੱਸਦੇ ਹਨ। ਆਪ ਦਾ ਵਿਜੋਗੀ ਵੀਰ ਰਣਧੀਰ ਸਿੰਘ। ਚਿੱਠੀ ਨੰਬਰ 15, ਨਾਗਪੁਰ, ਤਾਰੀਕ 21 ਦਸੰਬਰ 1922। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀਮਾਨ ਭਾਈ ਨਾਰ ਸਿੰਘ ਜੀ, ਪਿਆਰੇ ਵੀਰ ਜੀ, ਇੱਥੇ ਦਾ ਇਹ ਹਾਲ ਹੈ ਕਿ ਅਜੇ ਤਾਈਂ ਤਾਂ ਆਪਣੇ ਹੱਥੀਂ ਪ੍ਰਸ਼ਾਦਾ ਸਜਦਾ ਹੈ, ਪਰ ਅੱਗੇ ਨੂੰ ਲੱਛਣ ਲੰਗੜੇ ਦੇ ਅੱਛੇ ਨਹੀਂ ਮਲੂਮ ਹੁੰਦੇ। ਇਹ ਲੰਗੜਾ ਉਹੀ ਵਿਗੜਿਆ ਹੋਇਆ ਬਾਹਮਣ ਹੈ ਜੋ ਇੱਥੇ ਜੇਲ੍ਹ ਦਾ ਸੁਪਰਡੈਂਟ ਥਾਪ ਛੱਡਿਆ ਹੈ, ਅਤੇ ਉਹ ਮੈਡੀਕਲ ਅਫਸਰ ਹੈ। ਇਹ IMS ਹੈ। ਇਹ ਪਹਿਲਾਂ ਫੌਜੀ ਡਾਕਟਰ ਸੀ, ਲੜਾਈ ਵਿੱਚ ਇੱਕ ਲੱਤ ਤੋਂ ਲੰਗੜਾ ਹੋ ਚੁੱਕਾ ਹੈ। ਇਸ ਦਾ ਨਾਂ ਕੈਪਟਨ ਜਟਾਰ ਕਰਕੇ ਬੋਲਦੇ ਹਨ। ਸਿਰ 'ਤੇ ਗੋਰਿਆਂ ਵਾਲੀ ਟੋਪੀ ਹੈ। ਇਸ ਦਾ ਧਰਮ ਇਮਾਨ ਤਾਂ ਕੋਈ ਨਜ਼ਰ ਨਹੀਂ ਆਉਂਦਾ। ਉਹ ਆਪਣੇ ਆਪ ਨੂੰ ਹਿੰਦੂ ਹੀ ਦੱਸਦਾ ਹੈ। ਆਪ ਨੂੰ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਜਦੋਂ ਅਸੀਂ ਇੱਥੇ ਆਏ ਸਾਂ ਤਾਂ ਇਹ ਛੁੱਟੀ ਪਰ ਸੀ। ਇਸ ਦੇ ਪਿੱਛੋਂ ਸ਼ਰੀਫ ਗੋਰੇ ਜੇਲਰ ਨੇ ਹੀ ਆਪ ਹੁਦਰੋਂ ਸਾਡੇ ਨਾਲ ਨੇਕ ਵਰਤਾਓ ਜੈਸਾ ਯੋਗ ਸੀ ਕਰਨਾ ਆਰੰਭ ਦਿੱਤਾ। ਹਿਸਟਰੀ ਟਿਕਟ ਤੋਂ ਦੇਖ ਕੇ ਆਪਣੇ ਆਪ ਹੀ ਲੰਗਰ ਆਦਿਕ ਦੀ ਸਭ ਤਕਲੀਫ ਦੂਰ ਕਰ ਦਿੱਤੀ। ਪਰੰਤੂ ਜਦ ਇਹ ਸੁਪਰਡੈਂਟ ਆਇਆ, ਇਸ ਨੇ ਆਉਂਦੇ ਸਾਰ ਹੀ ਪਹਿਲਾਂ ਤਾਂ ਦਾਲ ਭੱਜ ਦਾ ਅੜਿੱਕਾ ਡਾਇਆ। ਭਲਾ ਉਹ ਤਾਂ ਕੁਝ ਗੱਲ ਨਹੀਂ ਸੀ, ਅਸੀਂ ਸਰਬ ਰਸ ਨਾਲ ਸਜਾ ਕੇ ਛਕਣ ਲੱਗ ਪਏ। ਪਰ ਹੁਣ ਇਸ ਨੇ IG ਇੰਸਪੈਕਟਰ ਜੇਲ੍ਹ ਨੂੰ ਲਿਖਿਆ ਹੈ ਕਿ ਇਹਨਾਂ ਨੂੰ ਅਲੱਗ ਪ੍ਰਸ਼ਾਦਾ ਸਜਾਉਣ ਦਾ ਹੱਕ ਕਿਉਂ ਦਿੱਤਾ ਜਾਵੇ, ਅਤੇ ਦਿੱਤਾ ਜਾਵੇ ਜਾਂ ਨਾ। ਪਤਾ ਨਹੀਂ IG ਕੀ ਜਵਾਬ ਦੇਵੇ, ਪਰ ਇਸ ਦੀ ਨੀਤ ਭੈੜੀ ਹੈ। ਖਬਰ ਨਹੀਂ ਇਸ ਨੇ ਹੋਰ ਕੀ ਕੁਛ ਮਾੜੇ ਅਤੇ ਵਿਰੋਧ ਰਿਮਾਰਕ ਲਿਖ ਕੇ ਭੇਜੇ ਹੋਣਗੇ। ਅਕਸਰ IG ਜਿਹੜੇ ਹੁੰਦੇ ਹਨ ਸੋ ਸੁਪਰਡੈਂਟ ਦੀ ਰਾਏ ਦੇ ਮਗਰ ਲਕੀਰ ਦੇ ਫਕੀਰ ਹੋ ਕੇ ਚੱਲਣ ਲੱਗ ਪੈਂਦੇ ਹਨ। ਸੋ ਲੱਛਣ ਤਾਂ ਸਾਫ਼ ਹੀ ਨਜ਼ਰ ਪਏ ਆਉਂਦੇ ਹਨ ਕਿ ਇਸ ਨੇ ਜ਼ੁਲਮ ਲੱਕ ਬੰਨ੍ਹ ਕੇ ਕਰਨਾ ਹੈ, ਅਤੇ ਇੱਧਰ ਅਸੀਂ ਵੀ ਅੱਗੇ ਹੀ ਜ਼ੁਲਮ ਸਹਿਣ ਲਈ ਲੱਕ ਬੰਨ੍ਹੀ ਖੜੋਤੇ ਹਾਂ। ਫੋਰਸ ਫੀਡ ਮੱਲੋ ਮੱਲੀ ਖਾਣਾ ਖਿਲਾਉਣ ਦੀਆਂ ਧਮਕੀਆਂ ਹੁਣੇ ਤੋਂ ਦਿੰਦਾ ਹੈ। ਧਰਮ ਤੋੜਨ 'ਤੇ ਆਮਦਾ ਹੈ, ਸੋ ਧਰਮ ਜਾਨ ਨਾਲੋਂ ਪਿਆਰਾ ਹੈ, ਪਰ ਇਸ ਨੂੰ ਕਿਸੇ ਦੇ ਧਰਮ ਦੀ ਕੋਈ ਪਰਵਾਹ ਨਹੀਂ। ਗੁਰੂ ਉਹ ਦਿਨ ਨਾ ਦਿਖਾਵੇ ਕਿ 7 ਸਾਲ ਜੇਲ੍ਹ ਅੰਦਰ ਨਿਭਾਈ ਰੱਖੀ ਰਖਾਈ ਧਰਮ ਆਣ ਪ੍ਰਤਿਗਿਆ ਵਿੱਚ ਭੰਗ ਪਵੇ। ਪਰ ਇਸ ਜ਼ਾਲਮ ਲੰਗੜੇ ਨੇ ਧਿੰਗੋਜ਼ੋਰੀ ਜ਼ਰੂਰ ਕਰਨੀ ਹੈ। ਸੰਗਤ ਦਾ ਜ਼ੋਰ ਨਹੀਂ, ਅਸੀਂ ਇੱਥੇ 2 ਲੱਖ ਹਾਂ, ਇਸ ਕਰਕੇ ਧੱਕਾ ਕਰਨ 'ਤੇ ਉਤਰਿਆ ਹੋਇਆ ਹੈ। ਜੇ ਇਹ ਧਿੰਗੋਜ਼ੋਰੀ ਧਰਮ ਭੰਗ ਕਰਨ ਵਾਲਾ ਕੁਛ ਅੱਜ ਇਸ ਨੇ ਕੀਤਾ ਤਾਂ ਪਤਾ ਨਹੀਂ ਕੀ ਭਾਣਾ ਵਰਤ ਜਾਏ। ਇੱਥੋਂ ਬਾਹਰ ਇਹਨਾਂ ਨੇ ਜ਼ੁਲਮ ਦਾ ਮੁਸ਼ਕ ਨਹੀਂ ਨਿਕਲਣ ਦੇਣਾ। ਸਾਨੂੰ ਦੋਹਾਂ ਨੂੰ ਬਿਲਕੁਲ ਅਲੱਗ ਰੱਖਿਆ ਹੋਇਆ ਹੈ, ਜਿੱਥੇ ਚਿੜੀ ਵੀ ਨੇੜੇ ਨਹੀਂ ਫਟਕ ਸਕਦੀ। ਇਸੇ ਲਈ ਆਪ ਨੂੰ ਪਹਿਲਾਂ ਹੀ ਖਬਰ ਦਿੱਤੀ ਜਾਂਦੀ ਹੈ, ਕਿਉਂਕਿ ਪਿੱਛੋਂ ਜਦ ਮੋਰਚੇ ਲੱਗ ਗਏ ਤਾਂ ਇਹਨਾਂ ਹੋਰ ਵੀ ਬਾਹਲੀ ਤਕੜਾਈ ਕਰ ਲੈਣੀ ਹੈ। ਰਾਜ ਮੰਤਰੀ ਤਾਂ ਦੇਸ਼ ਭਗਤ ਅੰਦਰ ਹੋਣ ਕਰਕੇ ਤਾਬੜ ਤੋੜ ਹੀ ਸਾਰੀ ਗੱਲ ਬਾਹਰ ਨਿਕਲ ਕੇ ਅਖਬਾਰਾਂ ਅੰਦਰ ਪ੍ਰਕਾਸ਼ਿਤ ਹੋ ਜਾਂਦੀ ਸੀ। ਪਰ ਇੱਥੇ ਨਾ ਕਿਸੇ ਦੇਸ਼ ਭਗਤ ਦੀ ਸੂਹ ਸਾਨੂੰ ਲੱਗੀ ਹੈ, ਨਾ ਕਿਸੇ ਦੇਸ਼ ਭਗਤ ਨੂੰ ਸਾਡੀ। ਜੇ ਇੱਕ ਅਠਵਾਰੇ ਤੱਕ ਕੋਈ ਖਬਰ ਨਾ ਪਹੁੰਚੀ ਤਾਂ ਸਮਝ ਲੈਣਾ ਕਿ ਮੋਰਚੇ ਲੱਗ ਗਏ। ਬਾਹਰ ਰੇਲਵੇ ਵਰਕਸ਼ਾਪ ਵਿੱਚ ਸਿੱਖਾਂ ਦੀ ਤਕੜੀ ਗਿਣਤੀ ਸੁਣੀ ਦੀ ਹੈ, ਪਰ ਅਸੀਂ ਉੱਥੇ ਤਾਈਂ ਕੋਈ ਵਾਈ ਧਾਈ ਨਹੀਂ ਪਹੁੰਚਾ ਸਕੇ। ਸ਼ਹਿਰ ਦਾ ਸਿਟੀ ਸੁਪਰਡੈਂਟ ਕੋਤਵਾਲ ਵੀ ਕੋਈ ਸਿੱਖ ਹੀ ਸੁਣੀਦਾ ਹੈ, ਪਰ ਪਰਵਾਹ ਨਹੀਂ, ਹੁਣ ਜੋ ਹੋਵੇ ਸੋ ਹੋਵੇ। ਸਿਰ 'ਤੇ ਆਏ ਭਾਣੇ ਹੁਣ ਸਹਿਣੇ ਹੀ ਪੈਣੇ ਹਨ, ਕਿਸੇ ਦੀ ਓੜ ਤੱਕਣ ਦੀ ਕੀ ਲੋੜ? ਆਪ ਦਾ ਹਿਰਦਾ ਇਸ ਖਬਰ ਨੂੰ ਸੁਣ ਕੇ ਜ਼ਰੂਰ ਦੁਖੀ ਹੋਵੇਗਾ। ਦਾਸ ਨੇ ਬਥੇਰਾ ਹੀ ਕੀਤਾ ਕਿ ਆਪ ਨੂੰ ਕਾਹਨੂੰ ਇਹ ਮੰਦੀ ਸੋਏ ਸੁਣਾਉਣੀ ਹੈ, ਪਰੰਤੂ ਫਿਰ ਵੀ ਮੈਥੋਂ ਨਹੀਂ ਰਿਹਾ ਗਿਆ। ਅਤੇ ਵੀਰ ਕਰਤਾਰ ਸਿੰਘ ਨੇ ਬਹੁਤ ਜ਼ੋਰ ਦਿੱਤਾ ਕਿ ਆਪ ਨੂੰ ਅਤੇ ਆਪ ਦੇ ਰਾਹੀਂ ਹੋਰ ਸੱਜਣਾਂ ਨੂੰ ਖਬਰ ਪਹੁੰਚਾਈ ਜਾਵੇ। ਹੋ ਸਕੇ ਤਾਂ ਪ੍ਰਾਈਵੇਟ ਪੱਤਰ ਦੁਆਰਾ IG ਅਤੇ ਸੁਪਰਡੈਂਟ ਨੂੰ ਸੂਚਨਾ ਕਰ ਦੇਣੀ ਅਤੇ ਉਹਨਾਂ ਪ੍ਰਤੀ ਵਿਦਿਤ ਕਰ ਦੇਣਾ ਕਿ ਸਾਡੇ ਨਾਲ ਉਹੋ ਜਿਹਾ ਹੀ ਸਲੂਕ ਕਰਨ ਜੈਸਾ ਕਿ ਪਹਿਲਾਂ ਹੁੰਦਾ ਚੱਲਿਆ ਆਇਆ ਹੈ, ਨਹੀਂ ਤਾਂ ਸਾਨੂੰ ਵਾਪਸ ਭੇਜ ਦਿੱਤਾ ਜਾਵੇ। ਕੀ ਸਖਤੀ ਕਰਨ ਖਾਤਰ ਹੀ ਸੀ ਪੀ ਗਵਰਨਮੈਂਟ ਨੇ ਸਾਨੂੰ ਇਸ ਸੂਬੇ ਵਿੱਚ ਲਿਆਂਦਾ ਹੈ ਅਤੇ ਦੋ ਆਦਮੀਆਂ ਨੂੰ ਅਲੈਦਾ ਰੱਖ ਕੇ ਦਰਪਰ ਦਾ ਧਰਮਹਾਨੀ ਆਦਿ ਕਰਨ ਦੇ ਮਸੌਦੇ ਗੁੰਦੇ ਜਾਂਦੇ ਹਨ। ਜੇ ਜਥਾਯੋਗ ਪ੍ਰਬੰਧ ਨਾ ਕੀਤਾ ਗਿਆ ਤਾਂ ਪੇਪਰਾਂ ਦੁਆਰਾ ਜ਼ੁਲਮ ਦੀ ਕਲਈ ਖੋਲ੍ਹਣ ਦੀ ਸੂਚਨਾ ਕਰ ਦੇਣੀ। ਸੁਪਰਡੈਂਟ ਆਖਦਾ ਹੈ ਕਿ ਸਾਨੂੰ ਕੁਛ ਪਤਾ ਨਹੀਂ ਕਿ ਤੁਹਾਡੀ ਪਬਲਿਕ ਵਿੱਚ ਕੀ ਹੈਸੀਅਤ ਹੈ। ਮਾਮੂਲੀ ਹੈਸੀਅਤ ਦੇ ਆਦਮੀਆਂ ਨਾਲ ਅੱਛਾ ਸਲੂਕ ਨਹੀਂ ਹੋ ਸਕਦਾ। ਅਸੀਂ ਆਖਿਆ ਸਵਾਲ ਹੈਸੀਅਤ ਦਾ ਨਹੀਂ, ਸਾਡੀ ਜੋ ਹੈਸੀਅਤ ਹੈ ਸਾਰਾ ਪੰਥ ਜਾਣਦਾ ਹੈ, ਪਰ ਅਸੀਂ ਤਾਂ ਧਾਰਮਿਕ ਅਸੂਲਾਂ ਅਨੁਸਾਰ ਉਹੀ ਹੱਕ ਲੈਣੇ ਹਨ ਜੋ ਕਿ ਹੁਣ ਤੱਕ ਜੇਲ੍ਹਾਂ ਅੰਦਰ ਸਾਨੂੰ ਮਿਲਦੇ ਰਹੇ। ਇਸ 'ਤੇ ਫਾਲਤੂ ਵੀ ਪੋਲੀਟੀਕਲਾਂ ਵਾਲੇ ਹੱਕਾਂ ਲਈ ਅਸੀਂ ਸਵਾਲ ਉਠਾਵਾਂਗੇ ਜੇ ਤੁਸੀਂ ਸਾਨੂੰ ਅਮਨ ਅਮਾਨ ਨਾਲ ਦਿਨ ਨਾ ਕੱਟਣ ਦਿੱਤੇ। ਇਸ ਪ੍ਰਕਾਰ ਦਾ ਹਾਲ ਹੈ, ਅੱਗੇ ਜਿਵੇਂ ਗੁਰੂ ਨੂੰ ਭਾਵੇ ਸੋਈ ਹੋਵੇ ਅਤੇ ਵਰਤੇਗਾ। ਪ੍ਰੇਮੀ ਜਨਾਂ ਅਤੇ ਪੰਥ ਪਿਆਰਿਆਂ ਨੂੰ ਸੁਨਿਮਰ ਬੇਨਤੀ ਕਰ ਦੇਣੀ ਕਿ ਗੁਰੂ ਅੱਗੇ ਪ੍ਰਾਰਥਨਾ ਕਰਨ ਕਿ ਦਾਸ ਦੀ ਧਰਮ ਪ੍ਰਤਿਗਿਆ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਸਾਸ ਅਤੇ ਸਰੀਰ ਨਿਸ਼ੰਗ ਬਿਨਸ ਜਾਣ ਪਰ ਧਰਮ ਨਾ ਜਾਵੇ। ਦਾਸ ਰਣਧੀਰ ਸਿੰਘ। ਚਿੱਠੀ ਨੰਬਰ 16, ਮਿਤੀ 26 ਦਸੰਬਰ 1922। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਭਾਈ ਨਾਰ ਸਿੰਘ ਜੀ, ਦਾਸ ਅਜੇ ਤੱਕ ਗੁਰੂ ਦੀ ਕਿਰਪਾ ਸੇਤੀ ਕੁਸ਼ਲ ਆਨੰਦ ਸਹਿਤ ਹੈ। ਇਸ ਤੋਂ ਪਹਿਲਾਂ ਖਬਰਸਾਰ ਭੇਜ ਚੁੱਕਾ ਹਾਂ। ਇੱਥੇ ਦੀ ਸੰਗਤ ਦੇ ਦੋ ਸੱਜਣ ਸਾਡੀ ਮੁਲਾਕਾਤ ਲਈ ਬਾਹਰੋਂ ਆ ਚੁੱਕੇ ਹਨ, ਪਰ ਮੁਲਾਕਾਤ ਅਜੇ ਮਨਜ਼ੂਰ ਨਹੀਂ ਹੋਈ। ਕੱਲ੍ਹ 27 ਦਸੰਬਰ 1922 ਨੂੰ ਆਈ ਜੀ ਆਵੇਗਾ, ਦੇਖੀਏ ਕੀ ਫੈਸਲਾ ਹੁੰਦਾ ਹੈ। ਆਪਣੇ ਹਾਲ ਕੁਛ ਫਿਕਰ ਸੰਸਾ ਨਾ ਕਰਨਾ, ਜੋ ਕਰੇ ਕਰਤਾਰ, ਗੁਰੂ ਦੇ ਭਾਣੇ ਅੰਦਰ ਭਲਾ ਹੀ ਹੋਵੇਗਾ। ਦਾਸ ਰਣਧੀਰ ਸਿੰਘ।